निर्भो निर्वैर अकाल मूरत अजूनी सैभं गुर प्रसाद बेशुमार यथा अगणत अतुल ज्यो बोलावे त्यों नानक दास बोले ज्यों बोलावे त्यों नानक दास बोले परम सम्मान सत्कार योग बाणी गुरुदेव सतगुरु तन तन साहिब श्री गुरु ग्रंथ साहिब जी महाराज अते गुरु हजूरी अंदर हाजरीन हुए बैठी सात संगत जी, जिस तरह आप जी ने सुन लिया, मजमून है शब्द गुरु गुर जानी है, गुरमुख हुए सुरत तुन चेला। असल च भाई गुरदास जी की एक पौड़ी है, ते दिली संकल्प बनया कि अगले चार इतवार इस समेत इस पौड़ी की टेक रख के आप संगत नाल विचार सांझी करा। आओ इस तो पहला के विचार प्रारंभ करिए, समूह संगत मन बिरतियां एकागर करते हुए फतेह दी सांझ करियो जे। वाहिगुरु जी का खालसा, वाहिगुरु जी की फतेह। भाई साहब भाई गुरदास जी रहमत करते ने, कहन लगे शब्द गुरु गुर जानी है, गुरमुख हुए सुरत तुन चेला। साध संगत सच खंड विच प्रेम भगत परचय हुए मेला, ज्ञान ध्यान सिमरन जुगत कूंज कुरम हंस वंश निवेला, बिरखों फल फल तो बिरख गुर सिख सिख गुरु मंत्र सुहेला, वीहां अंदर वर्तमान हुए एके अगोचर खेला, आद पुरख आदेश कर आद पुरख आदेश नवेला, सिफत सलाहन अमृत वेला। समुचे शब्द दे अंदर तीन चार मजमून ने वखरे वखरे, पर मुख तुरे दे रूप दे अंदर शब्द गुरु गुर जानिए है। देखो साहिब महाराज ने सब तो जड़ी वड्डी चीज की थी, जिवें भाई साहब भाई गुरदास जी दे एक बचन तुसी पढ़ दे हो गुरु नानक पिता दे प्रकाशित होण प्रति, वो कहिंदे ने सतगुर नानक प्रगटिया, जन्मिया नहीं किया, क्योंकि बाणी यह कहिंदी है जो उपजो सो बिनस है, जन्मन ता मरण, जन्म दे नाल मरण तय हो जांदा, जेड़ी चीज अज जमेंगे वो कल मर भी जाए। असल च गुरु नानक दा प्रकाश शब्द दा प्रकाश है। गुरु नानक एक स्कूल ऑफ थॉट दे रूप विच आया है, एक विचारधारा दे रूप विच आया है, कि ए इस धरती दे पटल दे उत्ते करीब करीब जितने महापुरखां दे हिरदे चो प्रगट होया है, उन्हां सारिआं नूं सूत्रपाद करके एक रचना बनाई गई जिन्हों शब्द गुरु दा संकल्प दिता गया। बड़े ध्यान नाल सुनना इस चीज नूं, क्योंकि अज असीं देखदे हां, देखो ਸਿੱਖੀ ਵੈਸੇ ਤੇ ਫਰੰਟ ਡੋਰ ਦੇ ਜ਼ਰੀਏ ਦੁਨੀਆਂ ਚ ਆਉਣੀ ਚਾਹੀਦੀ ਸੀ ਜੇ ਕਿ ਸਾਡੀ ਡਿਊਟੀ ਲੱਗੀ ਸੀ, ਕਿਉਂਕਿ ਅੱਜ ਪੂਰੀ ਦੁਨੀਆਂ ਚ ਇੱਕ ਬਹਿਸ ਚੱਲ ਰਹੀ ਹੈ ਕਿ ਮਾਡਰਨ ਏਜ ਆਧੁਨਿਕ ਸਮਾਂ ਜਿਹੜਾ ਆਧੁਨਿਕ ਵਕਤ ਹੈ ਇਹਦੀ ਸ਼ੁਰੂਆਤੀ ਏਜ ਕਿੱਥੋਂ ਮੰਨੀ ਜਾ, ਕਦੋਂ ਕਹੀਏ ਵੀ ਆਧੁਨਿਕਤਾ ਆ ਗਈ ਮਾਡਰਨ ਏਜ ਸ਼ੁਰੂ ਹੋ ਗਈ, ਉਹਦੇ ਵਾਸਤੇ ਬੜੇ ਬਹਿਸ ਮੁਬਾਲਸੇ ਚੱਲ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਇਹ ਦਲੀਲ ਦਿੱਤੀ ਕਿ ਜਦੋਂ ਵੈਸਟਰਨਾਈਜੇਸ਼ਨ ਹੋ ਗਿਆ, ਪੱਛਮੀਕਰਨ ਹੋ ਗਿਆ ਪੂਰੀ ਦੁਨੀਆ ਦਾ, ਉਦੋਂ ਮਾਡਰਨਾਈਜੇਸ਼ਨ ਸਮਝ ਲਈਏ। ਕੁਝ ਲੋਕਾਂ ਨੇ ਕੁਝ ਸਾਲ ਪਹਿਲਾਂ ਦਲੀਲ ਦਿੱਤੀ ਨਹੀਂ, ਇਹ ਚੀਜ਼ ਇੰਡਸਟਰੀਲਾਈਜੇਸ਼ਨ ਦੇ ਨਾਲ ਜੁੜਨੀ ਚਾਹੀਦੀ ਹੈ, ਜਦੋਂ ਇੰਡਸਟਰੀਲਾਈਜੇਸ਼ਨ ਸ਼ੁਰੂ ਹੋ ਗਿਆ ਉਦੋਂ ਆਧੁਨਿਕ ਏਜ ਮੰਨ ਲਈ ਜਾਏ। ਮਗਰ ਹੁਣ ਇਹ ਸਪਸ਼ਟ ਰੂਪ ਦੇ ਅੰਦਰ ਅਤੇ ਇੱਕ ਮਤ ਰੂਪ ਵਿਚ ਰਾਏ ਆ ਰਹੀ ਹੈ, ਅਸਲ ਵਿਚ ਜਿਸ ਦਿਨ ਦਾ ਸਾਹਿਤ ਸ਼ਬਦ ਲਿਟਰੇਚਰ ਇਹਨੂੰ ਸਰਵਪਰੀ ਮੰਨ ਲਿਆ ਗਿਆ, ਸਭ ਤੋਂ ਸਰਵੋੱਚ ਮੰਨ ਲਿਆ ਗਿਆ, ਉਸ ਦਿਨ ਤੋਂ ਮਾਡਰਨ ਏਜ ਦੀ ਸ਼ੁਰੂਆਤ ਮੰਨੀ ਗਈ, ਜਿੱਦਣ ਸ਼ਬਦ ਪੂਰਨ ਰੂਪ ਦੇ ਅੰਦਰ ਇਸ ਸੰਸਾਰ ਚ ਮਾਨਤਾ ਪ੍ਰਾਪਤ ਕਰਦਾ ਹੈ। ਦੇਖੋ ਅੱਜ ਮੈਂ ਜਿਹੜੀ ਬੇਨਤੀ ਕਰ ਰਿਹਾ, ਸਿੱਖੀ ਫਰੰਟ ਡੋਰ ਦੇ ਜ਼ਰੀਏ ਨਹੀਂ ਆ ਰਹੇ, ਸਾਡਾ ਕਨਸੈਪਟ ਸਾਡੇ ਸਰੂਪ ਦੇ ਨਾਲ ਪੂਰੀ ਦੁਨੀਆਂ ਚ ਛਾਣਾ ਚਾਹੀਦਾ ਸੀ, ਨਹੀਂ ਆ ਰਿਹਾ, ਬੈਕ ਡੋਰ ਦੇ ਜ਼ਰੀਏ ਸਿੱਖੀ ਆਗਾਜ਼ ਕਰ ਰਹੀ। ਅੱਜ ਸ਼ਬਦ ਦੀ ਅਹਿਮੀਅਤ ਹਰ ਪੱਧਰ ਤੇ ਆ ਰਹੀ, ਪੋਲੀਟੀਕਲ ਲੈਵਲ ਤੇ ਵੇਖੋ ਤੁਸੀਂ ਜਿਹੜਾ ਡੈਮੋਕਰੇਟਿਕ ਸਿਸਟਮ ਹੈ, ਅਸਲ ਵਿਚ ਸ਼ਬਦ ਦੀ ਮਾਨਤਾ ਹੈ। ਅੱਜ ਇੱਕ ਦੇਸ਼ ਦਾ ਮੁਖੀ ਹੈ, ਉਹ ਕੁਝ ਗੁਨਾਹਗਿਰੀ ਕਰਦਾ, ਕੁਝ ਮਾੜਾ ਕਰਦਾ, ਕੁਝ ਇਹੋ ਜਿਹਾ ਕਰਦਾ ਜਿਹੜਾ ਐਤਰਾਜ਼ ਯੋਗ ਹੁੰਦਾ, ਲੋਕ ਉਹਨੂੰ ਕਹਿੰਦੇ ਨੇ ਭਾਈ ਤੂੰ ਥੱਲੇ ਉੱਤਰ, ਉਹ ਕਹੇ ਹੱਦ ਹੋ ਗਈ, ਮੈਂ ਦੇਸ਼ ਦਾ ਮੁਖੀ ਹਾਂ, ਮੈਂ ਬਾਦਸ਼ਾਹ ਹਾਂ, ਮੈਂ ਰਾਜਾ ਇੱਥੋਂ ਦਾ, ਮੈਂ ਸਰਵਪਰੀ ਮੈਂ ਉੱਚਾ ਹਾਂ ਸਾਰਿਆਂ ਤੋਂ, ਮੈਂ ਜੋ ਚਾਹਾਂ ਕਰ ਸਕਣਾ। ਤੇ ਇੱਕ ਆਵਾਜ਼ ਆਏਗੀ, ਸੱਜਣਾ ਨਹੀਂ, ਤੂੰ ਇੱਥੇ ਰਿਪ੍ਰੈਜੈਂਟੇਟਿਵ ਹੋ ਸਕਣਾ, ਤੂੰ ਪ੍ਰਤੀਨਿਧ ਹੋ ਸਕਣਾ, ਤੂੰ ਸਾਰਿਆਂ ਦੀ ਪ੍ਰਤੀਨਿਧਤਾ ਕਰਦਾ, ਤੂੰ ਸਰਵਪਰੀ ਨਹੀਂ। ਸਰਵਪਰੀ ਕੌਣ ਹੈ ਫਿਰ? ਉੱਥੇ ਕਿਹਾ ਜਾਏਗਾ ਆ ਜਿਹੜਾ ਕੋਡ ਆਫ ਕੰਡਕਟ ਬਣਿਆ ਹੈ ਕੌਂਸਟੀਟਿਊਸ਼ਨ, ਸ਼ਬਦ ਸਰਵਪਰੀ ਹੈ, ਲਿਖਿਆ ਹੋਇਆ ਇੱਕ ਖਾਸ ਦਸਤਾਵੇਜ਼ ਸੰਵਿਧਾਨ, ਉਹ ਸਰਵਪਰੀ ਹੈ। ਸਿਆਸੀ ਰੂਪ ਦੇ ਅੰਦਰ ਸ਼ਬਦ ਮਾਨਤਾ ਚ ਆ ਗਿਆ, ਤੁਸੀਂ ਵੇਖੋ ਸਿਆਸੀ ਰੂਪ ਦੇ ਅੰਦਰ ਅੱਜ ਇਹ ਚੀਜ਼ ਮੰਨ ਲਈ ਗਈ ਹੈ ਕਿ ਸ਼ਬਦ ਸਰਵਪਰੀ ਹੈ, ਇਸੇ ਜ਼ਰੀਏ ਕਾਨੂੰਨ ਦਾ ਰਾਜ ਸਥਾਪਿਤ ਹੋ ਰਿਹਾ, ਮਤਲਬ ਸ਼ਬਦ ਦੀ ਅਹਿਮੀਅਤ ਉੱਤੇ ਆ ਗਈ ਹੈ। ਸ਼ਬਦ ਆਰਥਿਕ ਰੂਪ ਵਿੱਚ ਵੀ ਸਿਰਮੋਰ ਆ ਰਿਹਾ, ਪੇਟੈਂਟ ਹੋਣਾ ਹਰ ਚੀਜ਼ ਦਾ, ਹਰ ਚੀਜ਼ ਬਾਰੇ ਵੱਖਰੇ ਵੱਖਰੇ ਲੀਗਲ ਪ੍ਰੋਸੈਸ ਸਥਾਪਿਤ ਕਰਨੇ, ਲਿਖਤੀ ਰੂਪ ਵਿੱਚ ਸ਼ਬਦ ਦੀ ਮਹਾਨਤਾ, ਹਰ ਇੱਕ ਪੱਧਰ ਦੇ ਉੱਤੇ ਸ਼ਬਦ ਜਿਹੜਾ ਹੈ ਉਹ ਆਗਾਜ਼ ਕਰ ਰਿਹਾ, ਨਹੀਂ ਕਰ ਪਾ ਰਿਹਾ ਤੇ ਅਜੇ ਰੂਹਾਨੀ ਪੱਧਰ ਤੇ ਨਹੀਂ। ਰੂਹਾਨੀ ਪੱਧਰ ਤੇ ਅਜੇ ਵੀ ਜਾਂ ਬੁੱਤ ਪ੍ਰਸਤੀ ਹੈ, ਬੰਦਾ ਸਟੈਚੂ ਲੱਭਦਾ, ਮੂਰਤੀਆਂ ਲੱਭਦਾ, ਪੱਥਰ ਲੱਭਦਾ, ਇਹਨਾਂ ਚੀਜ਼ਾਂ ਨੂੰ ਲੱਭਦਾ, ਜਾਂ ਜਿਉਂਦੇ ਬੰਦੇ ਲੱਭਦਾ, ਉਹਨਾਂ ਦੀ ਪਰਿਕਰਮਾ ਕਰਾਂ, ਪੁਰਖਵਾਦੀ ਸੋਚ ਪਈ ਹੈ, ਜਾਂ ਇਸ ਤੋਂ ਅੱਗੇ ਕਿਸੇ ਅਵਤਾਰ ਕਿਸੇ ਪੈਗੰਬਰ ਜਿਹੜਾ ਪੈਗਾਮ ਲੈ ਕੇ ਦੁਬਾਰਾ ਆਏਗਾ ਉਹਦੇ ਕੋਨਸੈਪਟ ਨੂੰ ਸਿਰਜਿਆ ਜਾ ਰਿਹਾ ਹੈ। ਮਤਲਬ ਜਿਹੜੀ ਅਸਲ ਅਹਿਮੀਅਤ ਸ਼ਬਦ ਦੀ ਸੀ, ਦੇਖੋ ਮੈਂ ਜਿਹੜੀ ਮੁੱਖ ਰੂਪ ਵਿੱਚ ਬੇਨਤੀ ਕਰ ਰਿਹਾ ਹਾਂ ਧਿਆਨ ਨਾਲ ਫਿਰ ਪੜ੍ਹਨਾ, ਸ਼ਬਦ ਦੀ ਅਹਿਮੀਅਤ ਹੀ ਗੁਰੂ ਨਾਨਕ ਪਿਤਾ ਨੇ ਸਥਾਪਿਤ ਕੀਤੀ ਤੇ ਇਹਦੀ ਸ਼ੁਰੂਆਤ ਕਦੋਂ ਹੁੰਦੀ ਹੈ? ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਇੱਕ ਤਸਵੀਰ ਬਣਾਈ ਹੈ ਬਾਬਾ ਫਰੀਦ ਜੀ ਦੀ, ਸ਼ਾਇਦ ਤੁਸੀਂ ਕਦੀ ਦੇਖੀ ਹੋਏ, ਉਹ ਇੱਕ ਸੁੱਕਾ ਜਿਹਾ ਬਿਰਖ ਬਣਾਇਆ, ਉਹਦੇ ਉੱਤੇ ਕਾਂ ਬੈਠਾ ਹੈ, ਉਹਨਾਂ ਦਾ ਬਹੁਤ ਹੀ ਜ਼ਿਆਦਾ ਸੁੱਕਾ ਪਿੰਜਰ ਹੋਇਆ ਸਰੀਰ ਜਿਹੜਾ ਹੈ ਉਹ ਉਸ ਬਿਰਖ ਦੇ ਥੱਲੇ ਹੈ, ਤੇ ਉੱਤੇ ਸ਼ਲੋਕ ਵੀ ਲਿਖ ਦਿੰਦੇ ਨੇ ਵੀ ਇਹ ਦੋ ਨੈਣਾ ਮਤ ਛੂ ਫਿਰ ਦੇਖਣ ਕੀ ਆਸ, ਉਹ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਉਹ ਵਾਲਾ ਬਚਨ ਉੱਥੇ ਲਿਖਿਆ ਜਾਂਦਾ ਹੈ। ਉਸ ਤਸਵੀਰ ਚ ਖਾਸ ਚੀਜ਼ ਬੜੀ ਵੇਖਣ ਵਾਲੀ ਹੈ, ਉਹ ਤਸਵੀਰ ਰਿਪ੍ਰੈਜੈਂਟੇਸ਼ਨ ਕਰ ਰਹੀ ਹੈ, ਉਹ ਤਸਵੀਰ ਖਾਕਾ ਪੇਸ਼ ਕਰਦੀ ਹੈ 11ਵੀਂ ਸਦੀ ਦਾ, ਕਿਉਂਕਿ ਬਾਬਾ ਫਰੀਦ 11ਵੀਂ ਸਦੀ ਦੇ ਮਹਾਨ ਫਕੀਰ ਨੇ, ਤੇ 11ਵੀਂ ਸਦੀ ਦੇ ਅੰਦਰ ਆਲਮੋਸਟ 900 ਸਾਲ ਪਹਿਲਾਂ ਅੱਜ ਤੋਂ ਉਹਨਾਂ ਦੇ ਸਾਹਮਣੇ ਪੋਥੀ ਖੁੱਲੀ ਪਈ। ਤੁਸੀਂ ਫਿਰ ਕਦੀ ਧਿਆਨ ਨਾਲ ਦੇਖਿਆ, ਉਹਦੇ ਚ ਸਾਹਮਣੇ ਪੋਥੀ ਹੈ, ਪੋਥੀ ਦਾ ਆਉਣਾ ਸ਼ਬਦ ਦਾ ਆਉਣਾ, ਮਤਲਬ ਅੱਜ ਤੋਂ 900 ਸਾਲ ਪਹਿਲਾਂ ਸ਼ਬਦ ਦਾ ਆਗਾਜ਼ ਹੋ ਚੁੱਕਾ ਹੈ। ਸਭ ਤੋਂ ਪਹਿਲੇ ਬਾਣੀਕਾਰ ਬਾਬਾ ਫਰੀਦ ਜੀ ਦੇ ਰੂਪ ਵਿੱਚ ਮੰਨੇ ਜਾਂਦੇ ਨੇ,
900 ਸਾਲ ਪਹਿਲਾਂ ਰੂਹਾਨੀ ਪੱਧਰ ਤੇ ਸ਼ਬਦ ਦੀ ਬਾਤ ਅੱਗੇ ਆ ਚੁੱਕੀ ਹੈ। ਸੋ ਸਾਹਿਬ ਮਹਾਰਾਜ ਨੇ ਉਸੇ ਸ਼ਬਦ ਦੇ ਸਿਧਾਂਤ ਨੂੰ ਪੂਰਨ ਰੂਪ ਦੇ ਅੰਦਰ, ਕਿਉਂਕਿ ਵੱਖਰੇ ਵੱਖਰੇ ਮੋਤੀ ਸਨ, ਕਿਤੇ ਬਾਬਾ ਫਰੀਦ ਜੀ ਸ਼ਬਦ ਦੀ ਬਾਤ ਚਲਾ ਰਹੇ ਨੇ, ਕਿਤੇ ਬਾਬਾ ਕਬੀਰ ਜੀ ਚਲਾ ਰਹੇ ਨੇ, ਕਿਤੇ ਭਗਤ ਰਵਿਦਾਸ ਜੀ ਚਲਾ ਰਹੇ ਨੇ, ਕਿਤੇ ਭਗਤ ਤ੍ਰਿਲੋਚਨ ਜੀ ਚਲਾ ਰਹੇ ਨੇ, ਕਿਤੇ ਭਗਤ ਸਦਨਾ ਜੀ ਚਲਾ ਰਹੇ ਨੇ, ਕਿਤੇ ਭਗਤ ਸੈਣ ਜੀ ਚਲਾ ਰਹੇ ਨੇ, ਕਿਤੇ ਭਗਤ ਧੰਨਾ ਜੀ ਚਲਾ ਰਹੇ ਨੇ। ਚਾਰ ਛਪੇਰੇ ਸ਼ਬਦ ਦੀ ਗੱਲ ਹੋ ਰਹੀ ਹੈ, ਮਗਰ ਉਸ ਸਾਰੇ ਨੂੰ ਇੱਕ ਸੂਤਰਪਾਤ, ਇੱਕ ਲੜੀ ਵਿੱਚ ਪਰਾਉਣਾ, ਕਿਉਂਕਿ ਮਣਕੇ ਭਾਵੇਂ ਜਿੰਨੇ ਮਰਜ਼ੀ ਸੋਹਣੇ ਹੋਣ, ਮਣਕੇ ਰਹਿੰਦੇ ਨੇ, ਜਿਤਨੀ ਦੇਰ ਤੱਕ ਉਹਨਾਂ ਸਾਰਿਆਂ ਚ ਇੱਕ ਸੂਤਰ ਪਰੋ ਕੇ ਉਹਨਾਂ ਦੀ ਮਾਲਾ ਨਾ ਪਰੋ ਦਿੱਤੀ ਜਾਵੇ। ਮਾਲਾ ਦੀ ਕੀਮਤ ਹਮੇਸ਼ਾ ਜ਼ਿਆਦਾ ਹੁੰਦੀ ਹੈ, ਕਿਉਂ? ਕਿਉਂਕਿ ਕਿਸੇ ਦੇ ਗਲੇ ਦਾ ਸ਼ਿੰਗਾਰ ਬਣ ਸਕਦੀ ਹੈ। ਮੋਤੀ ਕੀਮਤੀ ਹੈ, ਪਰ ਉਹ ਇਕੱਲਾ ਕੇਵਲ ਮੋਤੀ ਹੈ। ਇਹਨਾਂ ਭਗਤਾਂ ਦੀ ਸਾਰਿਆਂ ਦੀ ਜਿਹੜੀ ਰਚਨਾ ਹੈ, ਦੇਖੋ ਗੁਰੂ ਨਾਨਕ ਪਿਤਾ ਨੇ ਇੱਕ ਸੂਤਰ ਚ ਪਰੋ ਦਿੱਤੀ ਸਾਰੇ ਦੀ ਸਾਰੇ, ਸ਼ਬਦ ਨੂੰ ਇੱਕ ਰੂਪ ਚ ਪ੍ਰਗਟ ਕਰ ਦਿੱਤਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ, ਉਹਨੇ ਇੱਕ ਸੱਚ ਦੇ ਰੂਪ ਨੂੰ ਪ੍ਰਗਟ ਕੀਤਾ, ਉਹਨੇ ਇੱਕ ਇਹੋ ਜਿਹੀ ਐਫਰਟ ਕੀਤੀ ਜਿਹਦੇ ਜ਼ਰੀਏ ਸਾਰੇ ਮੋਤੀਆਂ ਨੂੰ, ਕਿਉਂਕਿ ਸਾਹਿਬ ਮਹਾਰਾਜ ਦੇਖੋ ਆਪ ਗਏ ਕਾਸ਼ੀ, ਗਏ ਉੱਥੇ ਜਾ ਕੇ ਵੇਖਿਆ ਬਾਬਾ ਕਬੀਰ ਦੀ ਰਚਨਾ ਮਾਨਵਤਾ ਦੇ ਭਲੇ ਦੇ ਅੰਦਰ ਹੈ, ਇਹਦੇ ਅੰਦਰ ਸ਼ਬਦ ਦਾ ਆਗਾਜ਼ ਹੈ, ਵਿਵੇਕ ਦੀ ਸਮਰੱਥਾ ਹੈ, ਇਹ ਮਾਨਵੀ ਜੀਵਨ ਦੇ ਅੰਦਰ ਫੈਲੇ ਹੋਏ ਗੁਰ ਨੂੰ ਪ੍ਰਗਟ ਕਰਦੀ ਏ, ਅਸਿੱਖ ਭਾਵ ਨੂੰ ਖਤਮ ਕਰਦੀ ਹੈ। ਸਾਹਿਬ ਗੁਰੂ ਨਾਨਕ ਮਹਾਰਾਜ ਨੇ ਕਿਹਾ ਮੇਰੀ ਝੋਲੀ ਚ ਪਾਓ, ਲੈਣ ਦੀ ਬਾਬਾ ਕਬੀਰ ਦੀ ਸ਼ਬਦ ਦੀ ਬਾਣੀ ਜਿਹੜੀ ਸੀਗੀ ਕਾਸ਼ੀ ਤੋਂ। ਜੇ ਬੰਗਾਲ ਦੀ ਧਰਤੀ ਤੇ ਗਏ ਵੇਖਿਆ ਭਗਤ ਤ੍ਰਿਲੋਚਨ ਜੀ ਦੀ ਰਚਨਾ ਬੜੀ ਕਮਾਲ ਦੀ ਏ, ਇਹ ਰਚਨਾ ਮਾਨਵੀ ਜੀਵਨ ਨੂੰ ਹੁਲਾਰਾ ਦੇ ਸਕਦੀ ਏ, ਗੁਣਾਂ ਨਾਲ ਨੁਸ਼ਿਆ ਸਕਦੀ ਹੈ। ਕਹਿਣ ਲੱਗੇ ਲਿਆਓ ਮੇਰੀ ਝੋਲੀ ਚ ਪਾਓ। ਜੇ ਮਰਾਠਵਾੜੇ ਚ ਪਹੁੰਚਦੇ ਨੇ, ਵੇਖਦੇ ਨੇ ਇਸ ਮਰਹੱਠੇ ਭਗਤ ਦੀ ਜਿਹੜੀ ਰਚਨਾ ਹੈ ਭਗਤ ਨਾਮਦੇਵ ਜੀ, ਇਹ ਰਚਨਾ ਬੜੀ ਬਾ ਕਮਾਲ ਹੈ, ਇਹ ਜ਼ਿੰਦਗੀ ਨੂੰ ਛੂਹਾਂ ਦੇ ਸਕਦੀ ਹੈ ਉੱਚੀਆਂ, ਇਹ ਉੱਚੀਆਂ ਮੰਜ਼ਲਾਂ ਰੂਹਾਨੀ ਸਰ ਕਰਨ ਦੇ ਅੰਦਰ, ਮਾਨਵੀ ਮਨੁੱਖੀ ਸਬਕੰਟਰਲ ਦੇ ਅੰਦਰ, ਮਨੁੱਖੀ ਭਾਵ ਦੇ ਅੰਦਰ ਸਹਾਈ ਹੋ ਸਕਦੀ ਹੈ। ਉਸ ਪਾਵਨ ਬਾਣੀ ਨੂੰ ਆਪਣੀ ਝੋਲੀ ਚ ਪਵਾ ਲਿਆ। ਜੇ ਮੇਵਾਤ ਦੇ ਇਲਾਕੇ ਚ ਗਏ, ਵੇਖਿਆ ਭਗਤ ਧੰਨਾ ਜੀ ਦੀ ਰਚਨਾ ਬੜੀ ਕਮਾਲ ਦੀ ਹੈ, ਉਹਨੂੰ ਆਪਣੀ ਝੋਲੀ ਚ ਪਵਾ ਲਿਆ। ਜੇ ਮੁਲਤਾਨ ਦੇ ਇਲਾਕੇ ਚ ਗਏ, ਉੱਥੇ ਵੇਖਿਆ ਕਿ ਜਿਹੜਾ ਬਾਬਾ ਫਰੀਦ ਜੀ ਦਾ ਕਲਾਮ ਹੈ ਇਹ ਬੜਾ ਕਮਾਲ ਦਾ, ਉਹ ਆਪਣੀ ਝੋਲੀ ਚ ਪਵਾ ਲਿਆ। ਮੂਲਕ ਰੂਪ ਵਿੱਚ ਸਾਰੇ ਮੋਤੀ ਇਕੱਠੇ ਕਰ ਲਏ ਤੇ ਫਿਰ ਉਹਨਾਂ ਸਾਰਿਆਂ ਨੂੰ ਇੱਕ ਸੂਤਰ ਚ ਪਰਾਉਣਾ ਸ਼ੁਰੂ ਕਰਤਾ, ਪੋਥੀ ਬਣਾਉਣੀ ਜਿਹੜੀ ਹੈ ਉਹ ਪ੍ਰਾਰੰਭ ਕਰ ਦਿੱਤੀ। ਮਤਲਬ ਸ਼ਬਦ ਦੀ ਅਹਿਮੀਅਤ ਨੂੰ ਗੁਰੂ ਨਾਨਕ ਪਿਤਾ ਨੇ ਰੂਹਾਨੀ ਪੱਧਰ ਤੇ ਆਤਮ ਸਾਤ ਰੂਪ ਦੇ ਅੰਦਰ ਜੀਵਿਆ ਤੇ ਸਾਰੀ ਮਾਨਵਤਾ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਤੇ ਇਹ ਵੀ ਹਕੀਕਤ ਹੈ, ਜਦੋਂ ਜਦੋਂ ਵੀ ਕਿਸੇ ਨੇ ਰੂਹਾਨੀ ਜੀਵਨ ਨੂੰ ਮਾਣਿਆ, ਉੱਥੇ ਉੱਥੇ ਸ਼ਬਦ ਦੀ ਸਹਾਈ ਹੋਇਆ, ਇਹ ਬਾਣੀ ਵਾਰ ਵਾਰ ਗਵਾਹੀ ਭਰਦੀ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਪੌੜੀ ਪ੍ਰਾਰੰਭ ਕਰਦੇ ਨੇ, ਉਹ ਕਹਿਣ ਲੱਗੇ ਸ਼ਬਦ ਗੁਰੂ, ਸ਼ਬਦ ਤੇ ਗੁਰੂ ਹੈ, ਪਰ ਸਮੱਸਿਆ ਇਹ ਹੈ ਗੁਰ ਜਾਣਨੀ ਹੈ, ਬੰਦਾ ਗੁਰੂ ਨਹੀਂ ਜਾਣਦਾ। ਉਹਨੂੰ ਜਿਵੇਂ ਕਿਸੇ ਦਾ ਪਿਤਾ ਤੇ ਪਿਤਾ ਹੋਵੇ, ਆਖਿਰਕਾਰ ਉਹਦੇ ਤੋਂ ਵੰਸ਼ ਤੇ ਚੱਲ ਰਹੀ ਹੈ ਉਹਦੀ, ਤੇ ਔਲਾਦ ਹੀ ਮੁਨਕਰ ਹੋ ਜਾਏ, ਮੈਂ ਨਹੀਂ ਮੰਨਦਾ, ਸਮੱਸਿਆ ਹੋ ਜਾਂਦੀ ਕਈ ਵਾਰ ਇਹੋ ਜਿਹੀ। ਸ਼ਬਦ ਤੇ ਗੁਰੂ ਸੀ, ਪਰ ਬੰਦਾ ਮੰਨਣ ਨੂੰ ਤਿਆਰ ਨਹੀਂ ਗਾ, ਅੱਜ ਵੀ ਹੈ। ਫਿਰ ਮੈਂ ਬੇਨਤੀ ਕਰ ਰਿਹਾ, ਸਿੱਖੀ ਬੈਕ ਡੋਰ ਦੇ ਜ਼ਰੀਏ ਫਿਰ ਦੁਬਾਰਾ ਐਂਟਰ ਕਰ ਰਹੀ ਹੈ ਲਗਾਤਾਰ। ਦੇਖੋ 80 ਦੇ ਡੈਕੇਡ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਇੱਕ ਕ੍ਰਿਕਟ ਮੈਚ ਹੋ ਰਿਹਾ ਸੀ, ਉਹਨੂੰ ਸਪੋਂਸਰ ਇੱਕ ਟਬੈਕੋ ਕੰਪਨੀ ਕਰ ਰਹੀ ਸੀ। ਜਿਵੇਂ ਹੀ ਉਹ ਪਤਾ ਲੱਗਾ ਵੀ ਟਬੈਕੋ ਕੰਪਨੀ ਉਹਨੂੰ ਸਪੋਂਸਰ ਕਰ ਰਹੀ ਹੈ, ਇੱਕ ਪਲੇਅਰ ਸੀ ਸਾਊਥ ਅਫਰੀਕਾ ਦਾ, ਸ਼ਾਇਦ ਤੁਸੀਂ ਨਾਂ ਸੁਣਿਆ ਹੋਏ, ਉਹਨੇ ਇਨਕਾਰ ਕਰਤਾ, ਕਹਿੰਦਾ ਮੈਂ ਨਹੀਂ ਖੇਡਣਾ। ਉਹ ਜਿਵੇਂ ਉਹਨੇ ਇਨਕਾਰ ਕੀਤਾ, ਵਰਲਡ ਵਾਈਡ ਮੀਡੀਆ ਚ ਗੱਲ ਗਈ, ਆਖਿਰਕਾਰ ਪੂਰੀ ਦੁਨੀਆਂ ਚ ਰੌਲਾ ਪੈ ਗਿਆ ਵੀ ਵਾਕਿਆ ਚ ਸੋਸ਼ਲ ਰਿਫਾਰਮਰ ਦੇ ਤੌਰ ਤੇ ਉਹਨੂੰ ਲੋਕੀ ਜਾਣਨ ਲੱਗ ਗਏ ਵੀ ਸਮਾਜਿਕ ਕ੍ਰਾਂਤੀ ਲੈਣ ਦੀ ਬੰਦੇ ਨੇ, ਵੀ ਆਖਿਰਕਾਰ ਇੰਨਾ ਵੱਡਾ ਫੈਸਲਾ ਲਿਆ। ਜਦੋਂ ਅਜੇ ਉਹ ਮਾਨਤਾ ਲੈ ਰਿਹਾ ਸੀ, ਆਪਣੀ ਪਿੱਠ ਖਪਤ ਪਾ ਰਿਹਾ ਸੀ ਨਾ, ਤੇ ਕਿਸੇ ਨੇ ਉਹਨੂੰ ਦੱਸਿਆ ਵੀ ਭਲਿਆ ਤੂੰ ਤੇ ਅੱਜ ਇਸ ਚੀਜ਼ ਦੀ ਬਰਖਲਾਫਤ ਕਰ ਰਿਹਾ, ਜਿਸ ਧਰਤੀ ਤੇ ਬਰਖਲਾਫਤ ਕਰ ਰਿਹਾ ਇੱਥੇ ਤੇ 500 ਸਾਲ ਪਹਿਲਾਂ ਬਰਖਲਾਫਤ ਹੋ ਚੁੱਕੀ। ਉਹ ਹੈਰਾਨ ਹੋਇਆ ਵੀ ਹੱਦ ਹੋ ਗਈ, ਇਸ ਤੋਂ 500 ਸਾਲ ਪਹਿਲਾਂ ਵੀ ਲੋਕ ਜਾਗੇ ਸੀ। ਹਾਂ, ਜਨਮ ਸਾਖੀ ਜ਼ਿਕਰ ਕਰਦੀ ਇਸ ਚੀਜ਼ ਦਾ। ਜਿਵੇਂ ਅਸੀਂ ਕਈ ਵਾਰ ਕੁਝ ਚੀਜ਼ਾਂ ਨਾ ਅਸੀਂ ਮੰਨ ਲਈ ਨੇ, ਜਿਵੇਂ ਸਿੱਖੀ ਸਰੂਪ ਹੈ, ਅਸੀਂ ਸ਼ਾਇਦ ਇਹ ਸੋਚਦੇ ਹਾਂ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਿੱਖੀ ਸਰੂਪ ਸਾਡੇ ਤੇ ਆਦਲ ਕੀਤਾ ਸੀਗਾ। ਨਹੀਂ, ਜਨਮ ਸਾਖੀ ਦੇ ਬੋਲ ਨੇ, ਮੈਂ ਅਥੈਂਟਿਕ ਬਾਤ ਆਪ ਜੀ ਨਾਲ ਕਰਦਾ ਹੈ ਜਿਹੜੀ ਏ। ਕਹਿੰਦੇ ਨੇ ਜਿੱਦਣ ਗੁਰੂ ਨਾਨਕ ਮਹਾਰਾਜ ਉਦਾਸੀਆਂ ਤੇ ਤੁਰਨ ਲੱਗੇ ਨਾ, ਤੇ ਭਾਈ ਮਰਦਾਨਾ ਜੀ ਨੂੰ ਸਾਥੀ ਚੁਣਿਆ ਤੇ ਕਹਿੰਦੇ ਨੇ ਮਰਦਾਨਾ ਜੀ ਬੜੇ ਉਦਾਸ ਨੇ। ਸਾਹਿਬ ਗੁਰੂ ਨਾਨਕ ਮਹਾਰਾਜ ਬੜੇ ਗੌਰ ਨਾਲ ਦੇਖਦੇ ਨੇ ਤੇ ਦੇਖ ਕੇ ਪੁੱਛ ਲੈਂਦੇ ਨੇ, ਮਰਦਾਨਿਆ ਤੈਨੂੰ ਤੇ ਬੜਾ ਚਾਅ ਸੀ ਮੇਰੇ ਨਾਲ ਜਾਣ ਦਾ, ਤੈਨੂੰ ਤੇ ਬੜਾ ਉਤਸ਼ਾਹ ਸੀ ਮੇਰੇ ਨਾਲ ਰਹਿਣ ਦਾ। ਕਹਿੰਦਾ ਸਾ ਮੇਰੀ ਤੇਰੇ ਨਾਲ ਬੜੀ ਪ੍ਰੀਤ ਏ, ਤੇ ਹੁਣ ਜੇ ਜਾਣਾ ਪੈ ਰਿਹਾ ਹੈ ਇਥੋਂ ਤੇ ਤੂੰ ਮੇਰੇ ਨਾਲ ਜਾਣਾ, ਬੜਾ ਉਦਾਸ ਲੱਗਦਾ। ਕਹਿੰਦੇ ਨੇ ਇਹਨਾਂ ਨੇ ਆਪਣੇ ਦਿਲ ਦਾ ਖਦਸਾ ਗੁਰੂ ਨਾਨਕ ਪਿਤਾ ਦੇ ਸਾਹਮਣੇ ਰੱਖਿਆ। ਕਹਿਣ ਲੱਗੇ ਗੁਰੂ ਨਾਨਕ ਮਹਾਰਾਜ ਮੈਂ ਸੋਚਦਾ ਮੇਰੇ ਅੰਦਰ ਇੱਕ ਖਦਸਾ, ਇੱਕ ਮੇਰੇ ਅੰਦਰ ਲਗਾਤਾਰ ਸੰਸਾ ਚੱਲਦਾ। ਸਾਹਿਬ ਕਹਿੰਦੇ ਕੀ ਸੰਸਾ ਹੈ? ਕਹਿਣ ਲੱਗੇ ਸੰਸਾ ਇਹ ਹੈ ਕਿ ਖਬਰੇ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਤੇ ਮੇਰੀ ਨਿਭ ਆਵੇ ਕਿ ਨਾ ਨਿਭ ਆਵੇ। ਸਾਹਿਬ ਕਹਿੰਦੇ ਮਰਦਾਨਿਆ ਤੈਨੂੰ ਯਕੀਨ ਨੀ ਮੇਰੇ ਤੇ? ਕਹਿਣ ਲੱਗੇ ਪਾਤਸ਼ਾਹ ਤੁਹਾਡੇ ਤੇ ਪੂਰਾ ਯਕੀਨ ਹੈ, ਪਰ ਸਮੱਸਿਆ ਇਹ ਹੈ ਮੈਂ ਸੋਸਾਇਟੀ ਵੱਲ ਦੇਖਦਾ, ਸਮਾਜ ਵੱਲ ਦੇਖਦਾ। ਜਦੋਂ ਸਮਾਜ ਦਾ ਸਥਾਪਿਤ ਕੀਤਾ ਪੈਮਾਨਾ ਜੋ ਮਈਰਮੈਂਟ ਹੈ ਉਹਦੇ ਵੱਲ ਨਿਗਾਹ ਮਾਰਦਾ ਤੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਤੁਹਾਡੀ ਤੇ ਮੇਰੀ ਸ਼ਾਇਦ ਨਾ ਨਿਭਾਵੇ। ਸਾਹਿਬ ਕਹਿੰਦੇ ਉਹਦੇ ਕੋਈ ਖਾਸ ਕਾਰਨ? ਕਹਿਣ ਲੱਗੇ ਕਾਰਨ ਇਹ ਨੇ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਗੁਰੂ ਨਾਨਕ ਮਹਾਰਾਜ ਤੁਹਾਡੇ ਤੇ ਮੇਰੇ ਦਰਮਿਆਨ ਇੱਕ ਮਜ਼ਹਬ ਦੀ ਬੜੀ ਵੱਡੀ ਦੀਵਾਰ ਖੜੀ। ਮੈਂ ਇਹ ਅਖੌਤੀ ਜੋ ਧਰਮ ਵੰਡ ਹੈ ਉਹਦੇ ਮੁਤਾਬਕ ਮੋਮਨ ਧਰਮ ਨੂੰ ਮੰਨਣ ਵਾਲਾ, ਮੈਂ ਮੁਸਲਮ ਹਾਂ ਤੇ ਤੁਸੀਂ ਬੇਦੀ ਵੰਸ਼ਜ ਹੋ ਭਾਵ ਹਿੰਦਕੀ ਧਰਮ ਨੂੰ ਮੰਨਣ ਵਾਲੇ ਹੋ। ਦੋਵਾਂ ਦੀ ਆਪਸ ਵਿੱਚ ਕੋਈ ਸਾਂਝ ਨਹੀਂ। ਚਲੋ ਮੰਨ ਲਿਆ ਜਾਏ ਤੁਸੀਂ ਇਸ ਸੰਪਰਦਾਇ ਰੂਪ ਨੂੰ ਨਹੀਂ ਮੰਨਦੇ, ਮਗਰ ਇਹਦੇ ਬਾਵਜੂਦ ਵੀ ਜੇ ਹੋਰ ਸੋਸ਼ਲ ਜਿਹੜਾ ਸਮਾਜਿਕ ਵਰਤਾਰਾ ਹੈ ਉਹਨੂੰ ਸਾਹਮਣੇ ਰੱਖਿਆ ਜਾਏ ਤੇ ਫਿਰ ਵੀ ਅਖੌਤੀ ਸਮਾਜਿਕ ਵੰਡ ਮੁਤਾਬਕ ਮੈਂ ਨੀਵੀਂ ਜਾਤ ਦਾ ਟੂਮ ਆ, ਜਿਹਨੂੰ ਆਮ ਕਰਕੇ ਅਛੂਤ ਕਿਹਾ ਜਾਂਦਾ, ਸ਼ੁੱਧਰ ਕਿਹਾ ਜਾਂਦਾ ਹੈ, ਤੇ ਤੁਸੀਂ ਸਵਰਨ ਜਾਤੀ ਦੇ ਖੇਤਰੀ ਵੰਸ਼ਜ ਹੋ। ਇੱਥੇ ਵੀ ਤੁਹਾਡੀ ਮੇਰੀ ਕੋਈ ਸਾਂਝ ਨਹੀਂ। ਜੇ ਇਹ ਵੀ ਹਕੀਕਤ ਹੈ, ਹਮੇਸ਼ਾ ਯਾਦ ਰੱਖੋ ਜਦੋਂ ਸੋਸਾਇਟੀ ਇਨਵੋਲਵ ਹੁੰਦੀ ਹੈ ਰਿਸ਼ਤੇ ਨਾਤੇ ਸੰਬੰਧ ਉਦੋਂ ਹੀ ਟੁੱਟਦੇ ਜਦੋਂ ਸਮਾਜ ਆਪਣੇ ਜਿਹੜੇ ਦੱਸੇ ਹੋਏ ਪੈਮਾਨੇ ਨੇ ਉਹਨਾਂ ਨੂੰ ਲਿਆ ਕੇ ਆਦਲ ਕਰਦਾ ਹੈ। ਖੈਰ ਸਾਹਿਬ ਮਹਾਰਾਜ ਕਹਿੰਦੇ ਇਹੀ ਖਦਸੇ ਨੇ? ਕਹਿਣ ਲੱਗਾ ਨਹੀਂ, ਅਜੇ ਦੋ ਖਦਸੇ ਹੋਰ ਪਏ। ਗੁਰੂ ਨਾਨਕ ਪਿਤਾ ਕਹਿੰਦੇ ਨੇ ਉਹ ਕਿਹੜੇ ਨੇ? ਸਾਹਿਬ ਮਹਾਰਾਜ ਨੂੰ ਕਹਿਣ ਲੱਗਾ ਵੀ ਇੱਕ ਇਹ ਹੈ ਵੀ ਮੇਰੇ ਮਾਲਕ ਮੈਂ ਮੁਫਲਸੀ ਦਾ ਮਾਰਿਆ ਹੋਇਆ ਗਰੀਬ ਹਾਂ, ਮੇਰੇ ਘਰ ਤੇ ਸਵੇਰੇ ਪੱਕੀ ਖਬਰੇ ਸ਼ਾਮ ਨੂੰ ਪੱਕੇ ਕਿ ਨਾ ਪੱਕੇ, ਤੇ ਤੁਸੀਂ ਮੇਰੇ ਮਾਲਕ ਮਹਿਤਾ ਜੀ ਦੇ ਪੁੱਤਰ ਹੋ, ਪਟਵਾਰੀ ਦੀ ਔਲਾਦ ਹੋ, ਉਹ ਵੀ ਇਕਲੌਤੀ, ਤੁਹਾਡੇ ਆਰ ਬੁਖਾਰ ਭਰੇ ਪਏ ਨੇ, ਇਸ ਪੱਧਰ ਤੇ ਵੀ ਤੁਹਾਡੀ ਤੇ ਮੇਰੀ ਕੋਈ ਖਾਸ ਸਾਂਝ ਨਹੀਂ ਗੀ ਬਣਦੀ। ਫਿਰ ਆਖਰੀ ਬਾਤ ਜਿਹੜੀ ਹੈ ਗੁਰੂ ਨਾਨਕ ਪਿਤਾ ਉਹ ਇਹ ਹੈ ਕਿ ਮੈਂ ਅਮੂੜ ਹਾਂ, ਅਲਪੱਗ ਹਾਂ, ਬਹੁਤ ਛੋਟੀ ਮਤ ਵਾਲਾ, ਤੁਸੀਂ ਸੁਮਤ ਦੇ ਮਾਲਕ ਹੋ, ਗਿਆਨ ਦੇ ਮੁਜੱਸਮ ਹੋ, ਤੁਸੀਂ ਦੀਨ ਦੁਨੀਆਂ ਦੇ ਨਾਲ ਤੁਹਾਡੀ ਬੌਧਿਕ ਸਮਰੱਥਾ ਪ੍ਰਕਾਸ਼ਿਤ ਹੈ, ਤੁਹਾਡੇ ਕੋਲ ਤੇ ਰੂਹਾਨੀ ਗਿਆਨ ਹੈ, ਦੁਨਿਆਵੀ ਗਿਆਨ ਹੈ, ਹਰ ਪੱਧਰ ਦੀ ਗਿਆਨ ਦੀ ਮਲਕੀਅਤ ਤੁਹਾਡੇ ਕੋਲ ਹੈ। ਕਹਿੰਦੇ ਨੇ ਗੁਰੂ ਨਾਨਕ ਪਿਤਾ ਹੱਸ ਪਏ, ਕਹਿਣ ਲੱਗੇ ਮਰਦਾਨਿਆ ਇਹੀ ਖਦਸੇ ਨੇ? ਕਹਿਣ ਲੱਗੇ ਹਾਂ ਦਾਤਾ ਇਹੀ ਖਦਸੇ ਨੇ। ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਤੇਰੀ ਤੇ ਮੇਰੀ ਬਣ ਸਕਦੀ ਹੈ, ਬਣ ਆ ਸਕਦੀ ਹੈ। ਕਹਿਣ ਲੱਗੇ ਕਿਵੇਂ ਦਾਤਾ ਸਾਹਿਬ? ਕਹਿੰਦੇ ਜੇ ਤੂੰ ਤਿੰਨ ਗੱਲਾਂ ਮੰਨ ਲਵੇਂ। ਸਾਹਿਬ ਮਹਾਰਾਜ ਦੱਸੋ ਕਿਹੜੀਆਂ ਤਿੰਨ ਗੱਲਾਂ? ਤੇ ਗੁਰੂ ਨਾਨਕ ਪਿਤਾ ਨੇ ਪਹਿਲੀ ਗੱਲ ਪਤਾ ਕੀ ਕਹੀ? ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਚਾਹਨਾ ਵਾਕਿਆ ਚ ਤੇਰੀ ਤੇ ਮੇਰੀ ਬਣ ਆਵੇ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅੱਜ ਤੋਂ ਬਾਅਦ ਤੂੰ ਜਿਹੜੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਤੇਰਾ ਤੇ ਮੇਰਾ ਸਰੂਪ ਇੱਕ ਦਿਸਣਾ ਚਾਹੀਦਾ। ਇਹ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ। ਕਹਿਣ ਲੱਗੇ ਜੇ ਤੂੰ ਚਾਹਨਾ ਤੇਰੀ ਤੇ ਮੇਰੀ ਬਣ ਆਵੇ ਫਿਰ ਸਾਡਾ ਦੋਵਾਂ ਦਾ ਸਰੂਪ ਇੱਕ ਹੋਣਾ ਚਾਹੀਦਾ। ਕਹਿਣ ਲੱਗਾ ਸਤ ਬਚਨ ਦਾਤਾ ਅੱਜ ਤੋਂ ਬਾਅਦ ਤੁਹਾਡੀ ਗੱਲ ਮੰਨ ਲਈ। ਗੁਰੂ ਨਾਨਕ ਪਿਤਾ ਨੇ ਦੂਸਰੀ ਬਾਤ ਕਹੀ, ਕਹਿਣ ਲੱਗੇ ਜੇ ਚਾਹਨਾ ਤੇਰੀ ਤੇ ਮੇਰੀ ਬਾਣੇ ਆਵੇ ਤੇ ਹੁਣ ਅੱਜ ਤੋਂ ਬਾਅਦ ਜਗਤ ਝੂਠ ਦਾ ਇਸਤੇਮਾਲ ਨਹੀਂ ਕਰਨਾ, ਟਬੈਕੋ ਜਿਹਨੂੰ ਤੰਬਾਕੂ ਕਿਹਾ ਜਾਂਦਾ ਹੈ। ਇਹ ਗੁਰੂ ਨਾਨਕ ਪਿਤਾ ਨੇ ਕਿਹਾ ਤੇ ਹਕੀਕਤ ਹੈ ਜਿਹਨਾਂ ਨੂੰ ਅਸੀਂ ਮੀਰਜ਼ਾਦੇ ਕਹਿੰਦੇ ਹਾਂ, ਇਹਨਾਂ ਦੀ ਕੁੱਲ ਦੇ ਅੰਦਰ ਲਗਾਤਾਰ ਇੱਕ ਸਿਲਸਿਲਾ ਤੁਰਿਆ ਆ ਰਿਹਾ ਹੈ ਟਬੈਕੋ ਨੂੰ ਯੂਜ਼ ਕਰਨ ਦਾ। ਭਾਈ ਚਾਂਦ ਜੀ ਵਾਲਾ ਤੇ ਭਾਈ ਉਹ ਮਸਲਾ ਤੁਸੀਂ ਪਿੱਛੇ ਸੁਣਿਆ ਹੋਣਾ, ਉਹਨਾਂ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਕਿਉਂ? ਉਹਨਾਂ ਦੇ ਪੂਰਵਜ ਕੀਰਤਨ ਕਰਦੇ ਸੀ, ਭਾਈ ਲਾਲ ਜੀ ਨੂੰ ਇਜਾਜ਼ਤ ਨਹੀਂ ਮਿਲ ਰਹੀ। ਚਾਂਦ ਜੀ ਕੀਰਤਨ ਕਰਦੇ ਸੀ, ਉਹਨਾਂ ਦੀਆਂ ਕੈਸਟਾਂ ਜੀ ਵੀ ਮੌਜੂਦ ਨੇ ਕਈਆਂ ਘਰਾਂ ਚ। ਉਹਦੇ ਪਿੱਛੇ ਕਾਰਨ ਇਹ ਪਤਾ ਲੱਗਾ ਵੀ ਉਹ ਦਰਬਾਰ ਸਾਹਿਬ ਕੀਰਤਨ ਵੀ ਕਰਦੇ ਨੇ, ਨਾਲ ਦੀ ਨਾਲ ਜਗਤ ਜੂਤ ਦਾ ਇਸਤੇਮਾਲ ਵੀ ਕਰਦੇ ਨੇ। ਇਹ ਚੀਜ਼ ਉਸ ਸਮੇਂ ਇੱਕ ਪੂਰੀ ਪੈਨਲ ਬਿਠਾਇਆ ਗਿਆ, ਉਸ ਪੈਨਲ ਨੇ ਇਹ ਚੀਜ਼ ਜਾ ਕੇ ਜਦੋਂ ਇਨਕੁਆਇਰੀ ਕੀਤੀ, ਤਹਿਕੀਕਾਤ ਕੀਤੀ, ਸਿੱਧ ਹੋ ਗਈ ਉਸ ਤੋਂ ਬਾਅਦ ਉਹਨਾਂ ਦਾ ਉੱਥੇ ਕੀਰਤਨ ਕਰਨਾ ਬੰਦ ਕੀਤਾ ਗਿਆ, ਨਹੀਂ ਤੇ ਪੁਰਾਣੇ ਰਬਾਬੀ ਸੀ ਕੀਰਤਨ ਕਰਦੇ ਲੱਗੇ ਹੁੰਦੇ ਸੀਗੇ। ਮਤਲਬ ਇਹਨਾਂ ਦੀ ਪੁਸ਼ਤ ਦਰ ਪੁਸ਼ਤ ਜਿਹੜੀ ਚੀਜ਼ ਸੀਗੀ ਇਹਦੇ ਚ ਚੀਜ਼ ਬੜੀ ਰਵੀ ਹੋਈ ਸੀ, ਨਸ਼ਿਆਂ ਦਾ ਇਸਤੇਮਾਲ ਕਰਦੇ ਸੀਗੇ। ਸਾਹਿਬ ਗੁਰੂ ਨਾਨਕ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਤੂੰ ਜਗਤ ਜੂਠ ਦਾ ਇਸਤੇਮਾਲ ਨਹੀਂ ਕਰਨਾ। ਕਹਿੰਦੇ ਨੇ ਕਿਹਾ ਦਾਤਾਰ ਪਿਤਾ ਸਤ ਬਚਨ, ਮੈਂ ਅੱਜ ਤੋਂ ਬਾਅਦ ਇਹਦਾ ਇਸਤੇਮਾਲ ਨਹੀਂ ਕਰਾਂਗਾ। ਤੀਸਰੀ ਤੇ ਆਖਰੀ ਗੱਲ ਗੁਰੂ ਨਾਨਕ ਪਿਤਾ ਨੇ ਕਹੀ, ਕਹਿਣ ਲੱਗੇ ਵਾਕਿਆ ਜੀ ਚਾਹੁੰਦਾ ਕਿ ਤੇਰੀ ਮੇਰੀ ਬਾਣੇ ਆਵੇ? ਕਹਿਣ ਲੱਗੇ ਹਾਂ ਦਾਤਾ, ਮੈਂ ਚਾਹੁੰਦਾ ਤੁਹਾਡੀ ਤੇ ਮੇਰੀ ਬਾਣੇ ਆਵੇ। ਤੇ ਸਾਹਿਬ ਕਹਿਣ ਲੱਗੇ ਤੂੰ ਵਜਾਨਾ ਰਬਾਬ, ਤੂੰ ਹੈ ਵਜੰਤਰੀ, ਤੂੰ ਹੈ ਸਾਜ ਵਜਾਣ ਵਾਲਾ, ਤੇ ਤੇਰਾ ਕੰਮ ਹੈ ਘਰ ਘਰ ਜਾ ਕੇ ਲੋਕਾਂ ਦੀ ਖੁਸ਼ੀ ਕਮੀ ਦੇ ਸਮੇਂ ਬੁੱਤੀਆਂ ਜਗਾਣੀਆਂ, ਲੋਕਾਂ ਦੀ ਖੁਸ਼ੀ ਕਮੀ ਦੇ ਸਮੇਂ ਜਾ ਕੇ ਉਹਨਾਂ ਦੀ ਬੰਸਾਵਲੀ ਨਾਮੇ ਗਾਉਣੇ, ਉਹਨਾਂ ਦੀਆਂ ਜਾ ਕੇ ਝੂਠੀਆਂ ਸੱਚੀਆਂ ਤਾਰੀਫਾਂ ਗਾਉਣੀਆਂ। ਜੇਕਰ ਤੂੰ ਅੱਜ ਤੋਂ ਬਾਅਦ ਗੁਰੂ ਨਾਨਕ ਦਾ ਸੰਗੀ ਬਣਨਾ ਚਾਹੁੰਦਾ ਨਾ, ਇਹ ਗੱਲ ਯਾਦ ਰੱਖ, ਇਹ ਰਬਾਬ ਦੀਆਂ ਤਰਬਾਂ ਹੁਣ ਜਦੋਂ ਵੀ ਛਿੜਨ ਗਈਆਂ ਨਾ, ਕੇਵਲ ਕਰਤਾਰ ਦੀ ਉਸਤਤ ਵਿੱਚ ਛਿੜਨ ਗਈਆਂ, ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਤਾਰੀਫ ਵਿੱਚ ਹੀ ਛਿੜਨ ਗਈਆਂ। ਹੁਣ ਜਦੋਂ ਰਬਾਬ ਵੱਜੇਗੀ, ਗੁਰੂ ਦੀ ਕੀਰਤੀ ਗਾਏਗਾ, ਅਕਾਲ ਪੁਰਖ ਵਾਹਿਗੁਰੂ ਦਾ ਕੀਰਤਨ ਗਾਏਗਾ। ਕਹਿਣ ਲੱਗਾ ਠੀਕ ਹੈ। ਇਹਨੇ ਹੱਥ ਜੋੜ ਕੇ ਕਿਹਾ ਵੀ ਮੇਰੇ ਦਾਤਾ, ਮੈਨੂੰ ਇਹ ਤਿੰਨੇ ਬਚਨ ਪ੍ਰਵਾਨ ਨੇ। ਤੇ ਸਾਹਿਬ ਮਹਾਰਾਜ ਨੇ ਪਤਾ ਕੀ ਕਿਹਾ? ਕਹਿਣ ਲੱਗੇ ਜਾ ਮਰਦਾਨਿਆਂ, ਅੱਜ ਤੋਂ ਬਾਅਦ ਤੇਰਾ ਤੇ ਮੇਰਾ ਰਿਸ਼ਤਾ ਬਿਲਕੁਲ ਵੱਖਰਾ ਹੋ ਗਿਆ। ਕੀ ਕਹਿੰਦੇ? ਅੱਜ ਤੋਂ ਬਾਅਦ ਜੇ ਕੋਈ ਪੁੱਛੇਗਾ ਨਾ, ਲੋਕੀ ਪੁੱਛਦੇ ਸਨ, ਇਹ ਕੌਣ ਹੈ ਜਿਹੜਾ ਤੁਹਾਡੇ ਨਾਲ ਹੈ, ਜਿਹੜਾ ਰਬਾਬ ਲੈ ਕੇ ਲਗਾ ਫਿਰਦਾ, ਇਹਨੂੰ ਕੀ ਕਹਿੰਦੇ? ਸੇਵਕ ਹੈ ਤੁਹਾਡਾ, ਸਿੱਖ ਹੈ ਤੁਹਾਡਾ, ਚੇਲਾ ਹੈ ਤੁਹਾਡਾ, ਨੌਕਰ ਹੈ ਤੁਹਾਡਾ, ਕੌਣ ਹੈ? ਤੇ ਗੁਰੂ ਨਾਨਕ ਪਿਤਾ ਪਤਾ ਕੀ ਕਿਆ ਕਰਦੇ ਸਨ? ਕਹਿਣ ਲੱਗੇ ਭਾਈ ਹੈ ਮੇਰਾ, ਭਾਈ ਮਰਦਾਨਾ ਤਾਂ ਨਾਂ ਪਿਆ ਸਿਲਸਿਲੇ ਚ। ਕਹਿਣ ਲੱਗੇ ਮੇਰਾ ਭਾਈ ਹੈ। ਸਾਹਿਬ ਕਹਿੰਦੇ ਮੈਂ ਤੈਨੂੰ ਆਪਣਾ ਸੇਵਕ, ਸਿੱਖ ਜਾਂ ਨੌਕਰ ਨਹੀਂ ਅਖਵਾਵਾਂਗਾ, ਬਲਕਿ ਅੱਜ ਤੋਂ ਬਾਅਦ ਤੂੰ ਮੇਰਾ ਭਾਈ ਬਣ ਜਾਏਗਾ। ਮੈਂ ਜਿਹੜੀ ਬੇਨਤੀ ਕਰ ਰਿਹਾ, 500 ਸਾਲ ਪਹਿਲਾਂ ਸਿੱਖੀ ਨੇ ਜਿਨ੍ਹਾਂ ਚੀਜ਼ਾਂ ਦੀ ਗੱਲ ਕੀਤੀ, ਅੱਜ ਉਹ ਚੀਜ਼ਾਂ ਦੁਹਰਾਓ ਵਿੱਚ ਆ ਰਹੀਆਂ। 80 ਦੇ ਦਹਾਕੇ ਦੇ ਅੰਦਰ ਬਾਤ ਹੋਈ, ਜਗਤ ਜੂਠ ਨੂੰ ਜਿਹੜਾ ਹੈ ਇਹਨੂੰ ਰੋਕ ਲਾਈ ਜਾਏ। 500 ਸਾਲ ਪਹਿਲਾਂ ਗੁਰਮਤ ਨੇ ਕਿਹਾ ਇਹਨੂੰ ਰੋਕ ਲਾਓ ਭਾਈ, ਸਿੱਖੀ ਬੈਕ ਡੋਰ ਦੇ ਜ਼ਰੀਏ ਐਂਟਰ ਕਰ ਰਹੀ ਹੈ। ਸ਼ਬਦ ਦੀ ਅਹਿਮੀਅਤ 20ਵੀਂ ਸਦੀ ਦੇ ਅੰਦਰ ਸਿਆਸੀ ਰੂਪ ਦੇ ਅੰਦਰ ਆਈ ਹੈ, ਕੌਂਸਟੀਟਿਊਸ਼ਨ ਦੇ ਰੂਪ ਦੇ ਅੰਦਰ, ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਆਈ ਹੈ। ਤੁਸੀਂ ਹਿਸਾਬ ਲਾਓ, ਅੱਜ ਤੋਂ 500 ਸਾਲ ਪਹਿਲਾਂ ਸਿਆਸਤ ਦੀਆਂ ਉੱਚੀਆਂ ਤਾਬੀਰਾਂ ਸੈੱਟ ਕਰਦਿਆਂ ਸਾਹਿਬ ਨੇ ਬਾਣੀ ਚੰਦ ਦੇ ਅੰਦਰ ਉਹ ਰਾਜਨੀਤਿਕ ਵਰਤਾਰਾ ਵਰਤਾ ਕੇ ਵਿਖਾਇਆ ਜਿਹੜਾ ਸ਼ਬਦ ਦੀ ਅਹਿਮੀਅਤ ਨੂੰ ਸਥਾਪਿਤ ਕਰਦਾ ਹੈ। ਗੁਰੂ ਮਹਾਰਾਜ ਦੀ ਇਹ ਮੈਕਾਲਫ ਇਸ ਗੱਲ ਦੇ ਟਪਲਾ ਖਾ ਗਿਆ। ਮੈਕਾਲਫ ਲਿਖਦਾ ਹੈ ਵੀ 6ਵੇਂ ਪਾਤਸ਼ਾਹ ਦੇ ਸਮੇਂ, ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਜਿਹੜਾ ਹੈ ਇਹ ਮੀਰੀ ਤੇ ਪੀਰੀ ਦਾ ਕੌਨਸੈਪਟ ਇਕੱਠਾ ਹੁੰਦਾ ਨਹੀਂ, ਇਹ ਤੇ ਪਹਿਲੇ ਦਿਨ ਤੋਂ ਹੀ ਕੌਨਸੈਪਟ ਇਕੱਠਾ ਹੈ। ਸਾਡੇ ਪੀਰ ਗੁਰੂ ਨਾਨਕ ਪਿਤਾ ਮਹਾਰਾਜ ਪਹਿਲੇ ਦਿਨ ਹੀ ਆਵਾਜ਼ ਮਾਰਦੇ ਨੇ ਤੇ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਚ ਪਹਿਲੇ ਜਾਮੇ ਚ ਬਚਨ ਉਚਾਰੇ ਜਾਂਦੇ ਨੇ ਵੀ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਲੋਕ ਇਤਰਾਜ਼ ਕਰ ਸਕਦੇ ਨੇ ਵੀ ਗੁਰੂ ਨਾਨਕ ਪਿਤਾ ਤੁਸੀਂ ਤੇ ਇੱਕ ਰੂਹਾਨੀ ਪੁਰਖ ਹੋ, ਤੁਹਾਡਾ ਕੰਮ ਹੈ ਅਧਿਆਤਮਵਾਦ ਦੀ ਗੱਲ ਕਰਨਾ, ਤੁਹਾਡਾ ਕੰਮ ਹੈ ਸਪਿਰਚੁਅਲਿਜ਼ਮ ਬਾਰੇ ਲੋਕਾਂ ਨੂੰ ਸੰਦੇਸ਼ ਦੇਣਾ, ਤੁਹਾਡਾ ਸਿਆਸਤ ਨਾਲ ਤੇ ਕੋਈ ਤਾਲੁਕਾਤ ਨਹੀਂ, ਤੁਸੀਂ ਰਾਜਿਆਂ ਦੀ ਬਾਤ ਕਰ ਰਹੇ ਹੋ। ਸਾਹਿਬ ਮਹਾਰਾਜ ਨੇ ਬਾਣੀ ਚ ਲਿਖਿਆ, ਕਹਿਣਗੇ ਰਾਜੇ ਸ਼ਿੰਹ ਮੁਕੱਦਮ ਕੁੱਤੇ, ਕਿੰਨਾ ਇਤਰਾਜ਼ ਕੀਤਾ ਹੋਣਾ ਉਸ ਸਮੇਂ ਦੀ ਬਾਦਸ਼ਾਹਤ ਨੇ, ਬੇਹੱਦ ਹੋ ਗਈ, ਤੂੰ ਇੱਕ ਰੂਹਾਨੀ ਬੰਦਾ ਹੈ, ਤੇਰਾ ਕੰਮ ਹੈ ਅਧਿਆਤਮੀ ਰੂਪ ਦੇ ਅੰਦਰ ਲੋਕਾਂ ਨੂੰ ਗਿਆਨ ਦੇਣਾ, ਤੇ ਤੂੰ ਰਾਜਿਆਂ ਨੂੰ ਜਿਹੜਾ ਹੈ ਉਹ ਸ਼ੀਂ ਕਹਿ ਰਿਹਾ, ਉਹਨਾਂ ਦੇ ਵਜ਼ੀਰਾਂ ਨੂੰ ਕੁੱਤਿਆਂ ਦੇ ਰੂਪ ਵਿੱਚ ਗਰਦਾਨ ਰਿਹਾ। ਮਤਲਬ ਮੇਰੇ ਤੀ ਤੇਰੀ ਇਕੱਠੀ ਤੁਰੀ ਆ ਰਹੀ ਹੈ। ਸਾਹਿਬ ਮਹਾਰਾਜ ਨੇ ਦੱਸਿਆ ਰਾਜੇ ਸ਼ਿੰਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਜੇ ਸਾਹਿਬ ਪਿਤਾ ਨੇ ਉਸ ਸਮੇਂ ਦੇ ਸਿਆਸੀ ਸਿਸਟਮ ਨੂੰ ਪੂਰਨ ਰੂਪ ਦੇ ਅੰਦਰ ਨਿਖੇਧ ਕਿਹਾ, ਮਾੜਾ ਕਿਹਾ ਤੇ ਲੋਕਾਂ ਪੁੱਛ ਕੀਤੀ, ਠੀਕ ਹੈ ਕਿਸੇ ਚੀਜ਼ ਦੀ ਨਿਖੇਧੀ ਕਰਨੀ ਬੜੀ ਆਸਾਨ ਹੈ, ਕ੍ਰਿਟੀਸਾਈਜ਼ ਕਰਨਾ ਬੜਾ ਸੌਖਾ ਹੈ, ਕਿਸੇ ਨੂੰ ਆਲੋਚ ਕੇ ਰੱਖ ਦੇਣਾ, ਕਿਸੇ ਨੂੰ ਕਿਸੇ ਦੀ ਭਤਸਨਾ ਕਰਕੇ ਰੱਖ ਦੇਣੀ, ਖੰਡਨ ਕਰਕੇ ਰੱਖ ਦੇਣਾ ਬੜਾ ਆਸਾਨ ਹੈ। ਦੱਸੋ ਫਿਰ ਜੇ ਇਹ ਸਿਸਟਮ ਨਹੀਂ ਤੇ ਕਿਹੜਾ ਸਿਸਟਮ ਚਾਹੀਦਾ? ਗੁਰਦੇਵ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਸਿਆਸੀ ਸਿਸਟਮ ਨੂੰ ਆਜ਼ਾਦ ਕਰਨ ਦੀ ਬਾਤ ਵੀ ਕੀਤੀ ਹੈ। ਸਾਹਿਬ ਮਹਾਰਾਜ ਇੱਕ ਨਵੇਂ ਕਿਸਮ ਦੇ ਰਾਜਨੈਤਿਕ ਸਿਸਟਮ ਦੀ ਜਿਹੜੀ ਹੈ ਉਹ ਨੀਂਹ ਰੱਖਦੇ ਨੇ ਆਪਣੀ ਪਾਵਨ ਬਾਣੀ ਦੇ ਅੰਦਰ। ਗੁਰਦੇਵ ਨੇ ਬਾਣੀ ਦੇ ਵਿੱਚ ਸੈੱਟ ਕੀਤੀ ਡੈਫੀਨੇਸ਼ਨ ਰਾਜਿਆਂ ਦੀ। ਸਾਹਿਬ ਕਹਿੰਦੇ ਨੇ ਵੀ ਭਲਿਓ, ਜੇ ਵਾਕਿਆ ਚ ਕਿਸੇ ਨੂੰ ਤਖ਼ਤ ਤੇ ਬਿਠਾਣਾ, ਤਖ਼ਤ ਰਾਜਾ ਸੋਭ ਹੈ ਜੇ ਤਖ਼ਤ ਤੇ ਲਾਇਕ ਹੋਈ, ਤਖ਼ਤ ਤੇ ਉਹਨੂੰ ਹੀ ਬਿਠਾਣਾ ਚਾਹੀਦਾ ਜਿਹੜਾ ਤਖ਼ਤ ਦੀ ਕਾਬਲੀਅਤ ਰੱਖਦਾ ਹੋਏ। ਪੂਰਨ ਰੂਪ ਵਿੱਚ ਰਾਜਨੀਤਿਕ ਅਗਵਾਈ ਨਹੀਂ ਗੀ। ਫਿਰ ਪੁੱਛਿਆ ਵੀ ਦਾਤਾ, ਇਹ ਤਾਂ ਠੀਕ ਹੈ ਵੀ ਤਖ਼ਤ ਰਾਜਾ ਸੋਭ ਹੈ ਜੇ ਤਖ਼ਤ ਤੇ ਲਾਇਕ ਹੋਈ, ਪਰ ਤਖ਼ਤ ਦੇ ਲਾਇਕ ਕੌਣ ਹੋਏਗਾ? ਸਾਹਿਬ ਨੇ ਉਹਦੀ ਵਿਆਖਿਆ ਕੀਤੀ। ਫਿਰ ਗੁਰਦੇਵ ਮਹਾਰਾਜ ਆਪਣੀ ਬਾਣੀ ਚ ਬਚਨ ਲਿਖਦੇ ਨੇ, ਕਹਿਣ ਲੱਗੇ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੀ, ਜਿਹੜੇ ਸੱਚ ਦੀ ਪਹਿਚਾਣ ਰੱਖਦੇ ਨੇ, ਅਸਲ ਵਿਚ ਉਹੀ ਬਾਦਸ਼ਾਹ ਨੇ ਤੇ ਉਹੀ ਸਿੰਘਾਸਨਾਂ ਤੇ ਬਹਿਣ ਦੇ ਕਾਬਲ ਨੇ। ਮੂਲਕ ਰੂਪ ਜਿਹੜੀ ਮੈਂ ਬੇਨਤੀ ਕਰ ਰਿਹਾ ਉਹ ਇਹ ਵੀ ਅੱਜ ਇਹ ਬਾਤ ਕੀਤੀ ਜਾ ਰਹੀ ਹੈ ਵੀ ਸ਼ਬਦ ਦਾ ਆਗਾਜ਼ ਹੋ ਰਿਹਾ, ਕੌਂਸਟੀਟਿਊਸ਼ਨ ਬਣ ਰਹੇ ਨੇ, ਡੈਮੋਕ੍ਰੇਟਿਕ ਸਿਸਟਮ ਆ ਰਿਹਾ, ਅੱਜ ਸ਼ਬਦ ਨੂੰ ਅਹਿਮੀਅਤ ਮਿਲ ਰਹੀ ਹੈ। ਯਕੀਨ ਜਾਣੋ 500 ਸਾਲ ਪਹਿਲਾਂ ਸ਼ਬਦ ਨੂੰ ਆਗਾਜ਼ ਕਰ ਦਿੱਤਾ ਗੁਰੂ ਨਾਨਕ ਪਿਤਾ ਨੇ, ਕਿਹਾ ਸੀ ਸ਼ਬਦ ਹੀ ਗੁਰੂ ਹੈ ਹਰ ਖੇਤਰ ਵਿਚ, ਭਾਵੇਂ ਉਹ ਸਿਆਸੀ ਹੈ, ਭਾਵੇਂ ਉਹ ਆਰਥਿਕ ਹੈ, ਭਾਵੇਂ ਉਹ ਸਮਾਜਿਕ ਹੈ ਤੇ ਭਾਵੇਂ ਉਹ ਧਾਰਮਿਕ ਹੈ, ਹਰ ਜਗ੍ਹਾ ਦੇ ਵਿਚ ਸ਼ਬਦ ਅਗਵਾਈ ਕਰੇਗਾ। ਸ਼ਬਦ ਗਿਆਨ ਹੈ, ਸ਼ਬਦ ਅੰਤਰ ਆਤਮੇ ਦੀ ਸੂਝ ਹੈ, ਸ਼ਬਦ ਉਹ ਜੋਤ ਹੈ ਜਿਹਦੇ ਨਾਲ ਜੁੜਿਆ ਅਸੀਂ ਆਪਣੇ ਆਪ ਨੂੰ ਜਾਤ ਸਕਦੇ ਹਾਂ, ਪਹਿਚਾਣ ਸਕਦੇ ਹਾਂ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਪ੍ਰਾਰੰਭ ਹੁੰਦੀ ਏ, ਉਹ ਕਹਿਣਗੇ ਸ਼ਬਦ ਗੁਰੂ ਗੁਰ ਜਾਣੀ ਹੈ, ਸ਼ਬਦ ਗੁਰੂ ਨੂੰ ਗੁਰੂ ਦੇ ਰੂਪ ਵਿਚ ਜਾਣੋ। ਕਿਵੇਂ? ਗੁਰਮੁਖ ਹੋਏ, ਗੁਰੂ ਆਸ਼ੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜੀ ਕੇ। ਸ਼ਬਦ ਨੂੰ ਗੁਰੂ ਰੂਪ ਵਿਚ ਕਿਵੇਂ ਮੰਨਿਆ ਜਾ? ਸ਼ਬਦ ਨੂੰ ਹੁਣ ਮੱਥਾ ਟੇਕ ਦਿੱਤਾ, ਸ਼ਬਦ ਨੂੰ ਗੁਰੂ ਮੰਨ ਲਿਆ, ਅਸੀਂ ਤੇ ਕਹਿ ਦਿਆਂਗੇ ਕਿ ਠੀਕ ਏ, ਪਰ ਗੁਰੂ ਗ੍ਰੰਥ ਸਾਹਿਬ ਤੇ ਨੀ ਮੰਨਦੇ। ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਨੇ? ਸਾਹਿਬ ਦੀ ਬਾਣੀ ਦਾ ਬਚਨ ਹੈ, ਸਾਹਿਬ ਕਹਿੰਦੇ ਮੱਥਾ ਤੇ ਟੇਕ ਦਿੱਤਾ, ਪਰ ਜੇ ਸ਼ਬਦ ਦੀ ਗੱਲ ਹੀ ਨਹੀਂ ਮੰਨੀ, ਜੇ ਸ਼ਬਦ ਦਾ ਉਪਾਸ਼ਕ ਨਹੀਂ ਹੋਇਆ, ਜੇ ਸ਼ਬਦ ਦੇ ਪ੍ਰਤੀ ਤੇਰਾ ਸਮਰਪਣ ਹੀ ਨਹੀਂ, ਤੇ ਫਿਰ ਤੂੰ ਸ਼ਬਦ ਦਾ ਪੁਜਾਰੀ ਨਹੀਂ ਹੋ ਸਕਦਾ। ਗੁਰਦੇਵ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕ ਦਿੱਤਾ ਹੈ, ਸ਼ਬਦ ਦੀ ਗੱਲ ਵੀ ਨਹੀਂ ਮੰਨੀ। ਸ਼ਬਦ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨ ਖਾਏ। ਸ਼ਬਦ ਕਹਿੰਦਾ ਦੇਵੀ ਦੇਵਾ ਪੂਜੀਏ ਕਿਆ ਮੰਗੂ ਕਿਆ ਦੇ, ਪਾਹਨ ਨੀਰ ਪਖਾਲੀਏ ਜਲ ਮੈਂ ਡੂਬੇਂਗੇ। ਸ਼ਬਦ ਕਹਿੰਦਾ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਇਹ ਸਾਰੇ ਬਚਨ ਸ਼ਬਦ ਕਹਿ ਰਿਹਾ। ਜੇ ਇਹਨਾਂ ਸਾਰੇ ਬਚਨਾਂ ਦਾ ਅਮਲ ਹੈ ਅਸੀਂ ਸ਼ਬਦ ਦੇ ਉਪਾਸ਼ਕ ਹਾਂ, ਅਸੀਂ ਗੁਰਮੁਖ ਹਾਂ, ਤੇ ਜੇ ਇਹਨਾਂ ਸਾਰੇ ਬਚਨਾਂ ਦੀ ਉਪਾਸ਼ਨਾ ਨਹੀਂ, ਤੇ ਸਾਹਿਬ ਨੇ ਬਚਨ ਲਿਖਿਆ, ਕਹਿਣ ਲੱਗੇ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕਿਆ ਜਵਾਬ ਵੀ ਦੇ ਦਿੱਤਾ। ਕਿਸੇ ਦਾ ਬਾਪ ਮੰਜੇ ਤੇ ਬੈਠਾ ਹੈ, ਬੇਟਾ ਬਾਹਰੋਂ ਆਇਆ, ਆ ਕੇ ਸਲਾਮ ਵਜਾਉਂਦਾ, ਸਤਿ ਸ੍ਰੀ ਅਕਾਲ ਪਿਤਾ ਜੀ, ਪ੍ਰਣਾਮ ਪਿਤਾ ਜੀ, ਮੱਥਾ ਟੇਕਣਾ ਪਿਤਾ ਜੀ? ਉਹ ਕਹਿੰਦਾ ਠੀਕ ਹੈ, ਜਿਉਂਦਾ ਰਹੋ ਬੱਚਿਆ, ਗਿਲਾਸ ਪਾਣੀ ਦਾ ਦੇ। ਉਹ ਨੀ ਸੁਣਿਆ, ਦੁਬਾਰਾ ਫਿਰ ਕਹਿੰਦਾ ਸਲਾਮ ਪਿਤਾ ਜੀ। ਉਹ ਕਹਿੰਦਾ ਤੈਨੂੰ ਕਿਹਾ ਵੀ ਮੈਨੂੰ ਪਾਣੀ ਦਾ ਗਿਲਾਸ ਦੇ, ਮੈਨੂੰ ਪਾਣੀ ਦੀ ਲੋੜ ਏ? ਉਹ ਕਹਿੰਦਾ ਨਹੀਂ, ਬਸ ਸਲਾਮ ਪਿਤਾ ਜੀ। ਤੇ ਬਾਪ ਦੀ ਜ਼ਬਾਨ ਤੋਂ ਆਪ ਮੁਹਾਰੇ ਨਿਕਲੇਗਾ ਭੱਠ ਪਏ ਤੇਰੇ ਇਹੋ ਜਿਹੇ ਸਲਾਮ ਨੂੰ, ਜੇ ਤੂੰ ਆਖਿਆ ਹੀ ਨੀ ਲੱਗਣਾ, ਜੇ ਤੂੰ ਮੇਰਾ ਕਹਾ ਹੀ ਨੀ ਮੰਨਣਾ। ਸਾਹਿਬ ਨੇ ਇਨ ਬਿਨ ਬਚਨ ਲਿਖੇ, ਕਹਿਣ ਲੱਗੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਉੱਠਾ ਜਾਏ ਨਾਨਕ ਦੋਵੇਂ ਕੂੜੀਆਂ। ਕਹਿਣ ਲੱਗੇ ਤੇਰਾ ਸਲਾਮ ਦੇ ਬਜਾਣਾ ਇਹ ਵੀ ਕੂੜਾ, ਤੇਰਾ ਜਵਾਬ ਦੇਣਾ ਵੀ ਕੂੜਿਆ, ਥਾਂ ਨਾ ਕਾਉਂ ਪਾਏ, ਇਹਨਾਂ ਨੇ ਕਿਸੇ ਥਾਂ ਨੀ ਪੈਣਾ ਸਾਡੇ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ ਸ਼ਬਦ ਗੁਰੂ ਗੁਰ ਜਾਣੀਏ, ਸ਼ਬਦ ਗੁਰੂ ਨੂੰ ਗੁਰੂ ਦੇ ਰੂਪ ਵਿਚ ਜਾਣੇ, ਗੁਰਮੁਖ ਹੋਏ, ਗੁਰੂ ਆਸ਼ੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣਾ ਸ਼ੁਰੂ ਕਰੇ। ਕਿਵੇਂ? ਸੁਰਤ ਧੁਨ ਚੇਲਾ, ਇਹ ਆਪਣੇ ਆਪ ਵਿਚ ਅਖਤਿਆਰ ਕਰ, ਆਖਰਕਾਰ ਸ਼ਬਦ ਦੇ ਸਾਹਮਣੇ ਤੂੰ ਕਿਹਨੂੰ ਪੇਸ਼ ਕਰਨਾ ਆਪਣੀ ਸੁਰਤੀ ਨੂੰ, ਆਪਣੇ ਅੰਤਰ ਆਤਮੇ ਦੀ ਉਹ ਪ੍ਰਵਿਰਤੀ ਜਿਹਦੇ ਅੰਦਰ ਤੇਰੇ ਵਿਚਾਰ, ਤੇਰਾ ਵਿਵਹਾਰ, ਤੇਰੇ ਅੰਦਰ ਦਾ ਆਚਾਰ ਸੈੱਟ ਹੁੰਦਾ ਹੈ। ਦੋ ਤਿੰਨ ਚੀਜ਼ਾਂ ਨੇ, ਬਸ ਮੈਂ ਸਮਾਪਤੀ ਕਰ ਰਿਹਾ, ਕਿਉਂਕਿ ਇਸ ਵਿਸ਼ੇ ਨੂੰ ਆਪਾਂ ਅਗਲੇ ਇਤਵਾਰ ਫਿਰ ਦੁਬਾਰਾ ਛੂਹਣਾ ਹੈ। ਦੇਖੋ, ਸਭ ਤੋਂ ਪਹਿਲਾਂ ਵਿਚਾਰ ਆਉਂਦੇ ਨੇ, ਵਿਚਾਰ ਤੋਂ ਬਾਅਦ ਸੰਸਕਾਰ ਆਉਂਦੇ ਨੇ, ਸੰਸਕਾਰਾਂ ਤੋਂ ਬਾਅਦ ਵਿਵਹਾਰ ਆਉਂਦਾ, ਤੇ ਵਿਵਹਾਰਾਂ ਤੋਂ ਬਾਅਦ ਆਚਾਰ ਜਿਹਨੂੰ ਕਰਮ ਕਿਹਾ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਪੂਰੇ ਸਿਲਸਿਲੇ ਦੇ ਅੰਦਰ ਨੇ, ਇੱਕ ਆਰਡਰ ਦੇ ਅੰਦਰ ਚੱਲਦੀਆਂ ਨੇ। ਜੇ ਅਜੇ ਵਿਚਾਰ ਹੀ ਸ਼ਬਦ ਵਾਲੇ ਨਹੀਂ ਆਏ, ਜੇ ਅਜੇ ਵਿਚਾਰ ਹੀ ਗੁਰੂ ਕੇ ਉਸ ਰੂਹਾਨੀ ਸ਼ਬਦ ਤੋਂ ਪ੍ਰਭਾਵਿਤ ਨਹੀਂ ਹੋਏ, ਤੇ ਯਕੀਨ ਜਾਣੋ ਅੰਦਰ ਦੇ ਸੰਸਕਾਰ ਕਿਵੇਂ ਬਦਲਣਗੇ, ਤੇ ਜੇ ਸੰਸਕਾਰ ਹੀ ਨਹੀਂ ਬਦਲੇ ਤੇ ਫਿਰ ਅੰਦਰ ਦਾ ਵਿਵਹਾਰ ਕਿਵੇਂ ਬਦਲੇਗਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀਏ, ਗੁਰਮੁਖ ਹੋਏ, ਸੁਰਤ ਤੁਨ ਚੇਲਾ। ਕਹਿਣ ਲੱਗੇ ਤੂੰ ਗੁਰਮੁਖ ਹੋਣਾ ਹੈ, ਆਪਣੀ ਸੁਰਤੀ ਨੂੰ ਸ਼ਬਦ ਦੀ ਪ੍ਰਵਿਰਤੀ ਦੇ ਅੰਦਰ, ਬਿਰਤੀ ਦੇ ਅੰਦਰ, ਪੂਰਨ ਰੂਪ ਦੇ ਅੰਦਰ ਪ੍ਰਵਿਰਤ ਕਰਦੇ, ਭਾਵ ਸ਼ਬਦ ਤੇ ਸੁਰਤ ਦੇ ਸੁਮੇਲ ਦੀ ਬਾਤ ਕੀਤੀ ਜਾ ਰਹੀ ਹੈ। ਸੋ ਇੱਥੇ ਮੈਂ ਅੱਜ ਦਾ ਵਿਸ਼ਾ ਵਾਇੰਡ ਕਰਦਾ, ਸਮਾਪਤੀ ਕਰਦਾ ਹਾਂ। ਇਸ ਮਜ਼ਮੂਨ ਨੂੰ ਅਸੀਂ ਅਗਲੇ ਇਤਵਾਰ ਲੈ ਕੇ ਚੱਲਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਜੇ ਭੁੱਲਾਂ ਗਲਤੀਆਂ ਲਿਖੀ ਮਾਂ ਸਭ ਪ੍ਰੇਮ ਕਹਿ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਤੁਕਤ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੁਮ ਠਾਕੁਰ ਊਚ भगवाना तुमरी महिमा वर्ण ना सकूं, तू ठाकुर पूज भगवाना। परम सम्मान सत्कार योग वाणी गुरुदेव सतगुरु जुग हो जुग अटल धन साहिब श्री गुरु ग्रंथ साहिब जी महाराज अते गुरु हजूरी अंदर हफ्तावारी दीवान अंदर हाजरीन हो बैठे गुरु स्वरूप साध संगत जी, आओ एक बार समूह संगत फतेह अर्ज करांगा, हाजरी लवांदे हुए जवाब देना जी, वाहिगुरु जी का खालसा वाहिगुरु जी की फतेह। पिछले इतवार नो असीं विशा प्रारंभ कीता से वक्त की बड़ी जरूरत वेखदिआं होइआं शब्द गुरु गुर जानी है गुरमुख होए सुरत तुन चेला। पूरी पौड़ी की एक वार की पौड़ी है भाई गुरदास जी की जिदा पाठ कुछ इस तरह बनता है कि शब्द गुरु गुर जानी है गुरमुख होए सुरत तुन चेला, साध संगत सच खंड विच प्रेम भगत परचै होए मेला, ज्ञान ध्यान सिमरन जुगत कूंज कुरम हंस वंश निवेला, बिरखों फल फल तो बिरख गुर सिख सिख गुरु मंत्र सुहेला, वीहा अंदर वर्तमान होए इके अगोचर खेला, आद पुरख आदेश कर आद पुरख आदेश नवेला, सिफत सलाहन अमृत वेला। एक एक पंक्ति जो है वो शब्द गुरु के प्रारूप नो साडे सामने जाहर कर दी तुरी जांदी। बचन प्रारंभ तो वेखदे हां शब्द गुरु गुर जानी, मैं बेनती कीती सी शब्द ही पहले दिन तो गुरु रिहा। असी उपनिषदा दे होर आदि उन्हां दे हवाले भी देखते हाँ तो पता ही लगता है उन्हां च भी जिक्र आता है शब्द ही ब्रह्म है। शब्द नूं ब्रह्म रूप तक उन्होंने उकेरिया सीगा, मगर हुंदा है ना वक्त की हवा चलती है हनेरी चलती है बहुत कुछ की पहचान गवा देंगी। जिवें तुसी घरों निकले बस्तर पा के अपना नहा धो के जिवें किते बाहर नूं गए थोड़ी दूर जांदिआं तक जिहो जिहे घरों निकले असी उहो जिहे नहीं रहिंदे, धूड़ पै जांदी है बाहरों कुछ ना कुछ। इन बिन इसे प्रकार हुंदा है वक्ती तौर ते कुछ परंपरावां कुछ ट्रेडिशन्स कुछ इहो जिहे कस्टम्स आ जांदे ने जिहड़े साडियां रहो रीतां गलत पासे लै जांदे। इन बिन शब्द दा आगाज सी शब्द का प्रकाश सी। वेखो ना मनुख को सब तो वड्डी चीज की है गुरदेव की बाणी नूं जदों असीं पढ़दे हां ते साहिब इक जगह बचन लिखते ने कहन लगे इस धरती मैं तेरी सिकदारी अवर जोन तेरी पनिहारी, तू बादशाह सृष्टि दा। पर मैं हैरान होया भाई साहब भाई गुरदास जी का एक कवित पढ़िया, वो कहिंदे ने बंदा अपने आप नूं सिकदार समझदा है अशरुफ मखलूकात, मनुख अपने आप नूं श्रोमणी जीव मनदा है। पर हैरान होईदा है उन्होंने कुछ एग्जाम्पल दित्तियां, वो कहिंदे एक चीटी पाछा कोट चीटी चली जात एक टक पग डग मग सावधान है, जैसे कूंज पांत भली पांत उड़त आकाश चारी पाछा अगवान है ਕਹਿਣ ਲੱਗੇ ਜੈਸੇ ਮ੍ਰਿਗਮਾਲ ਚਾਲ ਚਲਤ ਟਰਤ ਨਾ ਹੈ ਜਤਰ ਕਤਰ ਅਗਰ ਭਾਗੇ ਰਮਤ ਤਤ ਧਿਆਨ ਹੈ। ਕਹਿਣ ਲੱਗੇ ਜਿਹੜੇ ਸਿੱਖ ਨੇ ਆਪਣੇ ਆਪ ਨੂੰ ਖਵਾਉਂਦੇ ਨੇ ਜਾਂ ਮਨੁੱਖ ਆਪਣੇ ਆਪ ਨੂੰ ਖਵਾਉਂਦੇ ਨੇ ਉਹਨਾਂ ਜ਼ਿਕਰ ਕੀਤਾ, ਕਹਿੰਦੇ ਚੀਟੀ ਖਗ ਮ੍ਰਿਗ ਸਨਮੁਖ ਪਾਛੇ ਲਾ ਕੇ ਜਾਹੇ ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਬ੍ਰਜ ਦਾ ਸੁਰਾਲ ਫਾਜ ਨੇ, ਮੈਂ ਦੁਬਾਰਾ ਦੁਹਰਾਵਾਂਗਾ ਇਹਨਾਂ ਨੂੰ, ਉਹਨਾਂ ਮਿਸਾਲ ਇਹ ਦਿੱਤੀ ਕਹਿ ਲੱਗੇ ਏਕ ਚੀਟੀ ਪਾਛਾ ਕੋਟ ਚੀਟੀ ਚੱਲੀ ਜਾਤ ਏਕ ਟਗ ਪਗ ਡਗ ਮਗ ਸਾਵਧਾਨ ਹੈ। ਅਸੀਂ ਬੰਦੇ ਅਖਵਾਨੇ ਆ, ਮਨੁੱਖ ਅਖਵਾਨੇ ਆ, ਪਰ ਸਾਡੇ ਅੰਦਰ ਤੇ ਕੀੜੀਆਂ ਜਿੰਨੀ ਵੀ ਖੂਬੀ ਨੇ, ਕੀੜੀਆਂ ਵੇਖੋ ਤੁਸੀਂ, ਏਕਤਾ ਸਿੱਖਣੀ ਹੋਏ ਤੇ ਕੀੜੀਆਂ ਤੋਂ ਸਿੱਖੀ ਜਾ। ਇੱਕ ਕਤਾਰ ਦੇ ਵਿੱਚ, ਇੱਕ ਲਾਈਨ ਦੇ ਵਿੱਚ ਬੱਜ ਕੇ ਕਤਾਰ ਹੁੰਦੀ ਹੈ, ਉਹਦੇ ਤੇ ਜਾ ਵੀ ਰਹੀਆਂ ਨੇ, ਆ ਵੀ ਰਹੀਆਂ ਨੇ, ਕੋਈ ਝਗੜਾ ਨਹੀਂ। ਇੱਕ ਛੋਟੀ ਜਿਹੀ ਬਿੱਲ ਦੇ ਅੰਦਰ ਸੈਂਕੜੇ ਸਮਾ ਜਾਂਦੀਆਂ, ਕੋਈ ਕਿਸੇ ਪ੍ਰਕਾਰ ਦਾ ਮੁਫਾਦ ਨਹੀਂ। ਬੰਦਾ ਹੈ ਦੋ ਜੀ ਇੱਕ ਛੱਤ ਥੱਲੇ ਰਹਿਣੇ ਔਖੇ ਹੋ ਜਾਂਦੇ, ਰੋਜ਼ ਮੁਫਾਦ। ਅੱਜ ਅਸੀਂ ਵੇਖੋ ਜਿਹੜਾ ਮੈਰਿਜ ਇੰਸਟੀਟਿਊਸ਼ਨ ਹੈ, ਵਿਵਾਹ ਰੂਪੀ ਸੰਸਥਾ ਹੈ, ਬਰਬਾਦ ਹੋ ਗਿਆ, ਵੈਸਟਰਨ ਤਬਾਹ ਹੋ ਗਿਆ। ਇਸ ਗੱਲ ਅੱਜ ਕੋਈ ਹਾਲਾਤ ਨਹੀਂ, ਸਿੰਗਲ ਪੇਰੈਂਟਸ ਇਹ ਕੀ ਹੁੰਦੇ ਨੇ, ਇਕੱਲੇ ਮਾਂ ਬਾਪ ਦਾ ਫਰਜ਼ ਇੱਕ ਬੰਦਾ ਪੂਰਾ ਕਰ ਰਿਹਾ, ਕਿਉਂ? ਕਿਉਂਕਿ ਦੋ ਜੀਆਂ ਦਾ ਸਿਰ ਜੋੜ ਕੇ ਇਕੱਠਾ ਤੁਰਨਾ ਔਖਾ ਹੋ ਗਿਆ। ਇਨ ਬਿਨ ਸਮੱਸਿਆਵਾਂ ਸਾਡੇ ਘਰ ਵਾਲੇ ਪਾਸੇ ਵਰਤ ਰਹੀਆਂ। ਕਿਤੇ ਅਸੀਂ ਵੇਖਦੇ ਹਾਂ ਅਸੀਂ ਮਨੁੱਖ ਆਸ਼ਰੂਖ ਮਖਲੂਕਾਤ ਆ, ਫਿਰ ਕਿਹਾ ਜਾਂਦਾ ਵੀ ਆਰ ਦਾ ਸੋਸ਼ਲ ਐਨੀਮਲ, ਅਸੀਂ ਸਮਾਜਿਕ ਜੀਵ ਆ। ਕਾਹਦੇ ਸਮਾਜਿਕ ਜੀਵ ਆ, ਅਸੀਂ ਤੇ ਪਰਿਵਾਰਕ ਵੀ ਨੇ। ਕੀੜੀਆਂ ਸਾਡੇ ਤੋਂ ਵਧੀਆ ਪਰਿਵਾਰ ਪਾਲਦੀਆਂ ਨੇ, ਕੋਈ ਸਮਾਨ ਚੁੱਕਦੀਆਂ ਨੇ। ਭਾਈ ਸਾਹਿਬ, ਭਾਈ ਗੁਰਦਾਸ ਦੀ ਫਿਲਾਸਫੀ ਹੈ, ਇੱਕ ਜਣੀ ਚੁੱਕਦੀ ਹੈ ਨਹੀਂ, ਉਹਦੇ ਤੋਂ ਚੁੱਕਿਆ ਜਾ ਰਿਹਾ, ਚਾਰ ਹੋਰ ਸਾਥ ਲਈ ਆ ਜਾਂਦੀ। ਜੈਸੇ ਇੱਕ ਚੀਟੀ ਪਾਛਾ ਕੋਟ ਚੀਟੀ ਚਲੀ ਜਾਂਦੀ, ਕਰੋੜਾਂ ਇੱਕ ਦੇ ਪਿੱਛੇ ਕਤਾਰ ਬੰਨ ਕੇ ਤੁਰ ਪੈਂਦੀ ਹੈ। ਏਕ ਟੱਕ ਪਗ ਡਗ ਮਗ ਸਾਵਧਾਨ ਹੈ। ਕਹਿਣ ਲੱਗੇ ਇੱਕ ਟੱਕ, ਪੂਰੀ ਸਾਵਧਾਨੀ ਦੇ ਨਾਲ, ਕੋਈ ਕਿਸਮ ਦੀ ਕਿਸੇ ਕਿਸਮ ਦੀ ਉਹਦੇ ਚ ਜ਼ੋਰਾ ਜ਼ਮਾਇਸ਼ ਨਹੀਂ ਉਹਨਾਂ ਦੀ। ਫਿਰ ਇੱਥੇ ਹੀ ਨਹੀਂ, ਅਸੀਂ ਹੋਰ ਦੇਖਦੇ ਹਾਂ, ਇੱਕ ਕਤਾਰ ਹੈ, ਜਾ ਵੀ ਰਹੀਆਂ ਨੇ, ਆ ਵੀ ਰਹੀਆਂ ਨੇ। ਹੁਣ ਸਾਡੇ ਹਾਈਵੇ ਬਣਾਏ ਨੇ, ਵੱਡੇ ਵੱਡੇ ਰੋਡ ਬਣਾਏ ਨੇ, ਰੂਲ ਰੈਗੂਲੇਸ਼ਨ ਬਣਾਏ ਨੇ, ਵੱਡੇ ਵੱਡੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ, ਉੱਥੇ ਪੈਟਰੋਲਿੰਗ ਵਾਸਤੇ ਬੰਦੇ ਬਿਠਾਏ ਨੇ, ਸਾਰਾ ਕੁਝ ਕੀਤਾ। ਇਹਦੇ ਬਾਵਜੂਦ ਵੀ ਹਜ਼ਾਰਾਂ ਹੀ ਬੰਦੇ ਰੋਜ਼ ਗੱਡੀਆਂ ਵੱਜ ਰਹੀਆਂ ਨੇ, ਲੜ ਰਹੇ ਨੇ, ਐਕਸੀਡੈਂਟ ਹੋ ਰਹੇ ਨੇ, ਸਾਰਾ ਕੁਝ। ਸਾਡੇ ਤੇ ਇੰਨੀ ਵੀ ਸਾਵਧਾਨਤਾ ਨਹੀਂ, ਤੇ ਫਿਰ ਬੰਦਾ ਆਪਣੇ ਆਪ ਨੂੰ ਅਸ਼ਰੂਫ ਮਖਲੂਕਾਤ ਕਿਵੇਂ ਅਖਵਾ ਰਿਹਾ? ਕਹੇ ਮੈਂ ਇਸ ਕਾਦਰ ਦੀ ਸਭ ਤੋਂ ਸ਼੍ਰੋਮਣੀ ਜਿਹੜੀ ਹੈ ਉਹ ਕਿਰਤ ਹਾਂ। ਕਿਵੇਂ? ਆਖਿਰ ਕੀ ਖਾਸੀਅਤ ਹੈ? ਉਹਨਾਂ ਦੂਸਰੀ ਮਿਸਾਲ ਦਿੱਤੀ, ਕਹਿਣ ਲੱਗੇ ਕੂੰਜਾਂ ਦੀ। ਦੇਖੋ ਨਾ ਤੁਸੀਂ, ਚਲੋ ਕੀੜੀਆਂ ਤੇ ਬੰਦਾ ਕਹੇਗਾ ਤੇ ਜ਼ਮੀਨ ਤੇ ਤੁਰਨ ਵਾਲੇ ਰੇਂਗਣ ਵਾਲੇ ਜੀਵ ਨੇ ਤੇ ਰਹਿਣਗੇ, ਅਸਮਾਨਾਂ ਤੇ ਉਡਾਰੀਆਂ ਮਾਰਨ ਵਾਲੀਆਂ ਕੂੰਜਾਂ। ਕਹਿਣ ਲੱਗੇ ਜੈਸੇ ਕੂੰਜ ਪਾਂਤ ਭਲੀ ਪਾਂਤ ਉੜਤ ਆਕਾਸ਼ਚਾਰੀ। ਕੂੰਜਾਂ ਬਹੁਤ ਲੰਮਾ ਸਫ਼ਰ ਤੈਅ ਕਰਦੀਆਂ ਨੇ, ਬੰਦਾ ਰੋਜ਼ ਆਪਣੀ ਦਿਸ਼ਾ ਗਵਾ ਜਾਂਦਾ, ਕੂੰਜਾਂ ਕਦੀ ਆਪਣੀ ਦਿਸ਼ਾ ਨਹੀਂ ਗਵਾਉਂਦੀਆਂ। ਕਿਉਂ? ਕਿਉਂਕਿ ਉਹਨਾਂ ਚ ਇੱਕ ਖਾਸੀਅਤ ਹੈ, ਉਹਨਾਂ ਸਾਰੀਆਂ ਨੇ ਇੱਕ ਸਰਦਾਰ ਬਣਾਇਆ ਹੁੰਦਾ ਅਗਲੇ ਪਾਸੇ। ਤੁਸੀਂ ਦੇਖਿਓ ਕੂੰਜਾਂ ਦੀ ਕਤਾਰ ਹਮੇਸ਼ਾ ਐਵੇਂ ਹੁੰਦੀ ਹੈ, ਜਿਹੜੀ ਹੈ ਸਭ ਤੋਂ ਅਗਲੇ ਪਾਸੇ ਇੱਕ ਅਗਰਵਾਨ ਚੱਲਦੀ, ਉਹਨਾਂ ਦੀ ਬਾਕੀ ਸਾਰੀਆਂ ਉਹਨਾਂ ਦੇ ਮਗਰ ਜਿਹੜੀਆਂ ਨੇ ਉਹ ਸਾਈਡਾਂ ਤੇ ਦੌੜਦੀ, ਸਾਈਡਾਂ ਤੇ ਉੱਡਦੀਆਂ ਨੇ ਸਾਰੇ ਦੀਆਂ ਸਾਰੀਆਂ। ਕਹਿਣ ਲੱਗੇ ਜੈਸੇ ਕੂੰਜ ਪਾਂਤ ਭਲੀ ਪਾਂਤ ਉੜਤ ਆਕਾਸ਼ਚਾਰੀ। ਪਾਛਾ ਅਗਵਾਨ ਹੈ, ਅਗਲੇ ਪਾਸੇ ਉਹਨਾਂ ਅਗਵਾਨ ਲਾਇਆ, ਸਾਈਡਾਂ ਤੇ ਉਹ ਸਾਰੇ ਦੀਆਂ ਸਾਰੀਆਂ ਇਕੱਠੀਆਂ ਹੋ ਕੇ ਜੰਬੁਸ਼ ਬਣਾ ਕੇ ਉੱਡਦੀਆਂ। ਬੰਦਾ ਕਹਿ ਰਿਹਾ ਮੈਂ ਮਨੁੱਖ ਹਾਂ, ਮੇਰੇ ਕੋਲ ਜ਼ਿਆਦਾ ਸਮਰੱਥਾ ਜ਼ਿਆਦਾ ਸਮਝ ਹੈ, ਪਰ ਇੰਨੀ ਸਮਝ ਕਿੱਥੇ ਹੈ? ਇਹਦੇ ਕੁਛ ਤੇ ਕਿਸੇ ਪ੍ਰਕਾਰ ਦੇ ਨਾਲ ਤੁਸੀਂ ਵੇਖੋ ਨਾ, ਜਥੇਬੰਦਕ ਰੂਪ ਵਿੱਚ ਹੀ ਵੇਖੋ, ਓਰਗਨਾਈਜੇਸ਼ਨ ਦੇ ਰੂਪ ਵਿੱਚ ਵੇਖੋ, ਅਸੀਂ ਕਿੰਨੇ ਕੁ ਓਰਗਨਾਈਜ਼ ਹਾਂ। ਮਨੁੱਖ ਸਮੂਹ, ਮਨੁੱਖਤਾ ਸਮੂਹ, ਮਾਨਵਤਾ। ਜੇ ਹੌਲੀ ਹੌਲੀ ਅਗਰ ਸੰਪਰਦਾਵਾਂ ਜਾਦੀ, ਸਿੱਖ ਜਗਤ ਜਾਦੀ, ਇਸ ਤੋਂ ਵੀ ਜ਼ਿਆਦਾ ਖਲਨ ਲੱਗਦਾ। ਖੈਰ, ਤੀਸਰੀ ਇਗਜ਼ਾਮਪਲ ਉਹਨਾਂ ਜਿਹੜੀ ਦਿੱਤੀ ਉਹ ਦਿੱਤੀ ਸੀ ਹਿਰਨਾਂ ਦੀ। ਕਹਿਣ ਲੱਗੇ ਮ੍ਰਿਗ ਮਾਲ ਚਾਲ ਚਲਤ ਕਰਤ ਨਾ ਹੈ। ਮ੍ਰਿਗ ਹੁੰਦੇ ਨੇ ਨਾ, ਮ੍ਰਿਗ ਕਦੀ ਵੀ ਇਕੱਠੇ ਨਹੀਂ ਤੁਰਦੇ, ਇੱਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ, ਇਹ ਮ੍ਰਿਗਾਂ ਦੀ ਖਾਸੀਅਤ ਹੈ। ਮਗਰ ਕਹਿਣ ਲੱਗੇ ਜਤਰ ਤਤਰ ਅਗਰ ਭਾਗ, ਅੱਗੇ ਪਿੱਛੇ ਭੱਜਦੇ ਹੋਏ ਵੀ ਉਹ ਰਮਤ ਤਤ ਧਿਆਨ ਹੈ, ਜਿਹੜਾ ਉਹਨਾਂ ਦੇ ਸੈਂਟਰ ਦੇ ਵਿੱਚ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾ ਰਿਹਾ, ਉਹਦੇ ਤੋਂ ਇੱਧਰ ਉੱਧਰ ਨਜ਼ਰ ਨਹੀਂ ਕਰਦੇ ਹੋ। ਭਾਵੇਂ ਉਹਦੇ ਤੋਂ ਕੋਈ 10 ਮੀਟਰ ਅੱਗੇ ਦੌੜ ਰਿਹਾ, ਕੋਈ 20 ਮੀਟਰ ਪਿੱਛੇ ਦੌੜ ਰਿਹਾ, ਪਰ ਸਾਰੇ ਰਹਿੰਦੇ ਇੱਕ ਝੁੰਡ ਵਿੱਚ ਨੇ। ਕਹਿਣ ਲੱਗੇ ਸਾਰਿਆਂ ਵੱਲ ਵੇਖ ਕੇ ਹੈਰਾਨਗੀ ਆਉਂਦੀ ਏ,
ਕਿ ਚੀਟੀ ਖੱਗ ਖੱਗ ਕਹਿੰਦੇ ਨੇ ਪੰਛੀ ਨੂੰ ਕੂੰਜ ਨੂੰ ਚੀਟੀ ਖੱਗ ਮ੍ਰਿਗ ਸਨਮੁਖ ਪਾਛੇ ਲੱਗ ਜਾ ਰਹੇ ਉਹ ਤੇ ਆਪਣੇ ਲੀਡਰ ਦੇ ਆਪਣੇ ਅਗਰਵਾਨ ਆਗੂ ਦੇ ਪਿੱਛੇ ਤੁਰੇ ਜਾ ਰਹੇ ਨੇ ਕਹਿਣ ਲੱਗੇ ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ ਜਿਹੜਾ ਮਨੁੱਖ ਹੈ ਇਹ ਵੇਖੋ ਗੁਰਪੰਥ ਛਾੜ ਜਿਹੜਾ ਅਸਲ ਪੰਥ ਸੀਗਾ ਜਿਹੜਾ ਅਸਲ ਰਾਹ ਸੀਗਾ ਉਹਨੂੰ ਛੱਡ ਕੇ ਕਿਹੜੇ ਪਾਸੇ ਦੌੜ ਰਿਹਾ ਹੈ ਇਹ ਕਿਸ ਤਰੀਕੇ ਦੇ ਨਾਲ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਰਾਮ ਦੀ ਇੱਕ ਰਚਨਾ ਹੋ ਰਹੀ ਉਹ ਕਹਿੰਦੇ ਨੇ ਵੀ ਜਿਹੜਾ ਮੂਰਖ ਮਨੁੱਖ ਹੈ ਨਾ ਉਹਦੀ ਨਿਸ਼ਾਨੀ ਪਤਾ ਕੀ ਹੁੰਦੀ ਹੈ ਕਹਿੰਦੇ ਵੀ ਉਹਨੂੰ ਤੁਸੀਂ ਬੇੜੇ ਵਿੱਚ ਬਹਾਈਐ ਉਦ ਪੋਏ ਵਿੱਚ ਵਹਿਣ ਤਿੰਗਾੜ ਹੈ ਉਹਨੂੰ ਬੇੜੀ ਚ ਬਿਠਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਓ ਦਰਿਆ ਪਾਰ ਕਰਾਉਣ ਵਾਸਤੇ ਤੇ ਉਹ ਸੋਚਦਾ ਵੀ ਬੇੜੀ ਦੇ ਮਲਾਹ ਨਾਲੋਂ ਤੇ ਬੇੜੀ ਨਾਲੋਂ ਮੈਂ ਜ਼ਿਆਦਾ ਤੇਜ਼ ਦੌੜ ਤੈਰ ਸਕਦਾ ਹਾਂ ਇਸੇ ਕਰਕੇ ਉਹ ਬੇੜੀ ਦੇ ਵਿੱਚੋਂ ਛਾਲ ਮਾਰ ਜਾਂਦਾ ਕਹਿਣ ਲੱਗੇ ਵੀ ਜੋ ਬਿਠਾਇਆ ਬੇੜੀ ਚ ਸੀ ਇਸ ਕਰਕੇ ਤਾਂ ਕਿ ਤੂੰ ਪਾਰ ਲੱਗ ਜਾਏ ਪਰ ਕਿਹਾ ਵੀ ਨਹੀਂ ਸ਼ਾਇਦ ਬੇੜੀ ਵਾਲਾ ਜਾਂ ਜਿਹੜਾ ਮਲਾਹ ਹੈ ਉਹ ਤੇ ਹੋੜੀ ਚੱਲੇਗਾ ਮੈਂ ਉਸ ਤੋਂ ਪਹਿਲਾਂ ਪਹੁੰਚ ਜਾਵਾਂਗਾ ਇਹੋ ਜਿਹਾ ਆਪ ਹੁਦਰਾਪਨ ਇਹ ਤੇ ਪਸ਼ੂ ਪੰਛੀ ਵੀ ਨਹੀਂ ਕਰਦੇ ਇਹ ਤੇ ਕੀੜੀਆਂ ਵੀ ਨਹੀਂ ਕਰਦੀਆਂ ਫਿਰ ਮਨੁੱਖ ਕਿੱਥੇ ਖਾਸੀਅਤ ਹੈ ਅਸ਼ਰਫ ਮਖਲੂਕਾਤ ਹੈ ਫਿਰ ਇੱਕ ਹੋਰ ਚੀਜ਼ ਇਸ ਮਨੁੱਖ ਦੀ ਵਡਿਆਈ ਵੀ ਕਿੰਨੀ ਕੁ ਹੈ ਦੇਖੋ ਬਾਣੀ ਦਾ ਇੱਕ ਬਚਨ ਹੈ ਸਰ ਕਹਿੰਦੇ ਨੇ ਪਸ਼ੂ ਮਿਲੇ ਚੰਗਿਆਈਆਂ ਪਸ਼ੂ ਚੰਗਾ ਤੇਰੇ ਨਾਲ ਕਾਸ ਵਾਸਤੇ ਗੁਰਦੇਵ ਪਿਤਾ ਕਹਿਣ ਲੱਗੇ ਖੜ ਖਾਵੇਂ ਅੰਮ੍ਰਿਤ ਦੇ ਪਸ਼ੂ ਦੀ ਖੁਰਾਕ ਵੇਖ ਤੇ ਉਹਦਾ ਅਮਲ ਵੇਖ ਆਪਣੀ ਖੁਰਾਕ ਵੇਖ ਤੇ ਆਪਣਾ ਅਮਲ ਵੇਖ ਦੇਖੋ ਮਨੁੱਖ ਚੰਗਾ ਖਾਂਦਾ ਮਾੜਾ ਕਰਦਾ ਪਸ਼ੂ ਮਾੜਾ ਖਾਂਦਾ ਚੰਗਾ ਕਰਮ ਕਰ ਜਾਂਦਾ ਖੜ ਖਾਵੇਂ ਖਾਣ ਨੂੰ ਕੀ ਏ ਬੰਦਿਆਂ ਦੀ ਗਲੀ ਸੜੀ ਸਬਜ਼ੀ ਪਾ ਦਿਓ ਬੰਦਿਆਂ ਦਾ ਵਧਿਆ ਹੋਇਆ ਜਿਹੜਾ ਸਾਜੋ ਸਮਾਨ ਹੈ ਹੁਣ ਜਿਵੇਂ ਕਣਕ ਏ ਕਣਕ ਵਿੱਚੋਂ ਦਾਣੇ ਤੇ ਬੰਦੇ ਕੱਢ ਕੇ ਲੈ ਆਉਂਦੇ ਨੇ ਪਿੱਛੋਂ ਤੂੜਾ ਰਹਿ ਜਾਂਦਾ ਉਹ ਜਿਹੜਾ ਤੂੜਾ ਹੈ ਵੇਸਟ ਹੈ ਪਸ਼ੂ ਉਹ ਖਾਂਦਾ ਪਿਆ ਚਣੇ ਨੇ ਚਣਿਆਂ ਦੇ ਦਾਣੇ ਸਾਰੇ ਬੰਦੇ ਕੱਢ ਕੇ ਲੈ ਗਏ ਪਿੱਛੇ ਭੂਸਾ ਰਹਿ ਗਿਆ ਉਹ ਪਸ਼ੂਆਂ ਨੂੰ ਪਾ ਦਿੱਤਾ ਗਿਆ ਖੜ ਖਾਵੇਂ ਅੰਮ੍ਰਿਤ ਦੇ ਭੂਸਾ ਖਾ ਕੇ ਕੂੜ ਕਬਾੜ ਖਾ ਕੇ ਅੰਮ੍ਰਿਤ ਚਿੱਟੇ ਰੰਗ ਦਾ ਨਿਰਮਲ ਨੀਰ ਪਸ਼ੂ ਦੀ ਝੋਲੀ ਚ ਪਾ ਰਿਹਾ ਜਿਹੜਾ ਮਨੁੱਖ ਦੀ ਝੋਲੀ ਚ ਪਾ ਦਿੰਦਾ ਪਸ਼ੂ ਕਿ ਲੈ ਧੂਆ ਲੈ ਲੈ ਪੀਣ ਵਾਸਤੇ ਉਹਦੇ ਚ ਤੇ ਜ਼ਿਆਦਾ ਵਡਿਆਈ ਸਾਡੇ ਚ ਇੰਨੀ ਖਾਸੀਅਤ ਵੀ ਨਹੀਂ ਹੈ ਮਲੇਸ਼ੀਆ ਦੇ ਇੱਕ ਉੱਥੇ ਨੌਜਵਾਨਾਂ ਨੇ ਇੱਕ ਗਰੁੱਪ ਬਣਾਇਆ ਬੜਾ ਉਹ ਸੋਹਣਾ ਕੰਮ ਕਰ ਰਹੇ ਨੇ ਗੁਰਸਿੱਖ ਸਭਾ ਉਹਨਾਂ ਦੀ ਇੱਕ ਪਬਲਿਸ਼ ਹੋਈ ਪਿੱਛੇ ਮੈਨੂੰ ਇੱਕ ਕਹਾਣੀਆਂ ਦੀ ਕਿਤਾਬ ਮਿਲੀ ਯਕੀਨ ਜਾਣੋ ਮੈਂ ਕਹਾਣੀਆਂ ਦੀ ਕਿਤਾਬ ਪੜ੍ਹ ਕੇ ਹੈਰਾਨ ਰਹਿ ਗਿਆ ਮੇਰੇ ਦਿਮਾਗ ਚ ਕਈ ਵਾਰ ਇਹ ਚੀਜ਼ ਖੜਕਿਆ ਕਰਦੀ ਸੀ ਬਾਣੀ ਪੜ੍ਹਦੇ ਹਾਂ ਸਾਹਿਬ ਮਿੱਤਾ ਸਵਾਣ ਦੀ ਕੁੱਕਰ ਦੀ ਕੁੱਤੇ ਦੀ ਬਹੁਤ ਗੱਲ ਕਰਦੇ ਕਿਤੇ ਮਨਮੁੱਖ ਮਨੁੱਖ ਦੀ ਜਦੋਂ ਤਸ਼ਬੀਹ ਦੇਣੀ ਹੁੰਦੀ ਸਾਹਿਬ ਕਹਿੰਦੇ ਨੇ ਸਵਾਣ ਪੂਛ ਜਿਉਂ ਹੋਏ ਨਾ ਸੂਧੋ ਮਨਮੁੱਖ ਮਨੁੱਖ ਤੇ ਕੁੱਤੇ ਦੀ ਪੂਛ ਇੱਕੋ ਜੀ ਗੁਰਦੇਵ ਨੇ ਆਹ ਬਾਣੀ ਚ ਲਿਖਿਆ ਕਹਿਣ ਲੱਗੇ ਜਿਵੇਂ ਉਹ ਨਹੀਂ ਨਾ ਸਿੱਧੀ ਹੁੰਦੀ ਮਨਮੁੱਖ ਮਨੁੱਖ ਵੀ ਜਿਹੜਾ ਮਨ ਦਾ ਮੁਰੀਦ ਉਹ ਵੀ ਇਹਨ ਪਿੰਨ ਹੀ ਹੈ ਸਾਹਿਬ ਪਿਤਾ ਤੁਸੀਂ ਇਹਦੀ ਇਗਜ਼ਾਮਪਲ ਬਾਣੀ ਚ ਕਹਿੰਦੇ ਇਹੋ ਜਿਹੇ ਬਚਨ ਅਸੀਂ ਹੋਰ ਪੜ੍ਹਦੇ ਹਾਂ ਜਿਵੇਂ ਗੁਰਦੇਵ ਮਾੜੇ ਵਾਸਤੇ ਵੀ ਜਦੋਂ ਤਸ਼ਬੀਹ ਦਿੰਦੇ ਨੇ ਲਾਲਚੀ ਵਾਸਤੇ ਕੁੱਤੇ ਦੀ ਤਸ਼ਬੀਹ ਦਿੰਦੇ ਨੇ ਵੀ ਕੁੱਤੇ ਦੀ ਤਰ੍ਹਾਂ ਜਿਹੜਾ ਲਾਲਚੀ ਮਨੁੱਖ ਹੋ ਜਾਂਦਾ ਜਿਵੇਂ ਅਸੀਂ ਵਾਕ ਪੜ੍ਹਦੇ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਸੁਖ ਕੈ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨਕੀ ਦੁਆਰੇ ਦੁਆਰ ਸਵਾਨ ਕਿਉਂ ਡੋਲਤ ਸਵਾਨ ਦਾ ਕੁੱਤੇ ਦਾ ਕੰਮ ਤਾਂ ਦੁਆਰੇ ਦੁਆਰੇ ਜਾ ਕੇ ਸਾਰੇ ਦੁਆਰਾਂ ਨੂੰ ਚੱਕਦੇ ਫਿਰਨਾ ਲੋਕਾਂ ਦੀਆਂ ਜਾ ਕੇ ਜਗ੍ਹਾ ਜਗ੍ਹਾ ਤੇ ਜਾ ਕੇ ਆਪਣੀ ਹਲਕੀ ਜੀਭ ਨੂੰ ਖਿਲਾਰੀ ਫਿਰਨਾ ਗੁਰਦੇਵ ਨੇ ਉਹਦਾ ਜ਼ਿਕਰ ਕੀਤਾ ਫਿਰ ਇੱਥੇ ਹੀ ਨਹੀਂ ਜੇ ਚੰਗੇ ਪਾਸੇ ਵੇਖਦੇ ਹਾਂ ਤੇ ਬਾਬਾ ਕਬੀਰ ਵਰਗਿਆਂ ਦੇ ਬਚਨ ਅਸੀਂ ਪੜ੍ਹਦੇ ਹਾਂ ਮਹਾਨ ਬਖਸ਼ਿਸ਼ ਕੀਤੀ ਭਗਤ ਕਬੀਰ ਜੀ ਨੇ ਉਹ ਜ਼ਿਕਰ ਕਰਦੇ ਨੇ ਕਹਿਣ ਲੱਗੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ ਕਹਿਣ ਲੱਗੇ ਮੈਂ ਰੱਬ ਜੀ ਦਾ ਕੂਕਰ ਹਾਂ ਫਿਰ ਇੱਥੇ ਨਹੀਂ ਹਮ ਕੂਕਰ ਤੇਰਾ ਦਰਬਾਰ ਤੁਸੀਂ ਸ਼ਬਦ ਕਈ ਵਾਰ ਸੁਣਿਆ ਹੋਣਾ ਭੌਂਕੇ ਆ ਗਿਆ ਬਦਨ ਪਸਾਰ ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ ਜ਼ਿਕਰ ਕੀਤਾ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰੇ ਦਰ ਦਾ ਕੂਕਰ ਹਾਂ ਕੁੱਤੇ ਦੀਆਂ ਐਗਜ਼ਾਮਪਲ ਇਸ ਤਰੀਕੇ ਨਾਲ ਬਾਣੀ ਚ ਆਉਂਦੀਆਂ ਨੇ ਫਿਰ ਅਸੀਂ ਇੱਕ ਮਹਾਨ ਸੂਫੀ ਫਕੀਰ ਦੀ ਕਾਫੀ ਕਈ ਵਾਰ ਪੜ੍ਹਦੇ ਸੁਣਦੇ ਆਮ ਕਰਕੇ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਵੀ ਰਾਤੀ ਜਾਗਣ ਕਰਨ ਇਬਾਦਤ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਉਹ ਵਾਲੀ ਜਿਹੜੀ ਚੀਜ਼ ਹੈ ਮਤਲਬ ਇਸ ਤਰੀਕੇ ਨਾਲ ਸਾਰੇ ਦਾ ਸਾਰਾ ਉਹਨਾਂ ਦੀ ਇੱਕ ਕਹਾਣੀ ਪੜ੍ਹ ਕੇ ਮੈਂ ਬੜਾ ਹੈਰਾਨ ਹੋਇਆ ਜਿਹੜੀ ਮੈਂ ਬੇਨਤੀ ਕਰ ਰਿਹਾ ਪਸ਼ੂ ਮਿਲੇ ਚੰਗਿਆਈਆਂ ਮਨੁੱਖ ਅਸ਼ਰੂਫ ਮਖਲੂਕਾਤ ਤੇ ਗੁਰਦੇਵ ਦੀ ਬਾਣੀ ਕਹਿੰਦੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਗੁਰਦੇਵ ਇਸ ਦੇਹੀ ਨੂੰ ਜਦੋਂ ਵਡਿਆਈ ਦਿੰਦੇ ਨੇ ਨਾ ਤੇ ਸਾਹਿਬ ਪਿਤਾ ਇੰਨੀ ਕਮਾਲ ਦੀ ਬਾਤ ਕਹਿ ਜਾਂਦੇ ਨੇ ਗੁਰਦੇਵ ਕਹਿੰਦੇ ਤੂੰ ਦੇਵੀ ਦੇਵਤੇ ਨਾ ਪੂਜਿਆ ਕਰ ਪੁੱਛਿਆ ਕਿਉਂ ਦਾਤਾ ਲੋਕੀ ਦੇਵੀਆਂ ਦੀ ਬੜੀ ਪੂਜਾ ਕਰਦੇ ਨੇ ਅੱਜ ਕੱਲ੍ਹ ਚੱਲ ਰਿਹਾ ਨਾ ਸਾਰਾ ਸਿਲਸਿਲਾ ਦੇਵਤਿਆਂ ਦੀ ਬੜੀ ਪੂਜਾ ਕਰਦੇ ਨੇ ਮੈਂ ਕਿਉਂ ਨਾ ਕਰਾਂ ਸਾਹਿਬ ਕਹਿੰਦੇ ਕਿਉਂਕਿ ਤੂੰ ਉਹਨਾਂ ਨਾਲੋਂ ਜ਼ਿਆਦਾ ਐਡਵਾਂਟੇਜ ਵਿੱਚ ਹੈ ਤੇਰੇ ਕੋਲ ਜ਼ਿਆਦਾ ਕੁਝ ਦੇਵੀ ਦੇਵਤਿਆਂ ਨਾਲੋਂ ਪੁੱਛਿਆ ਉਹ ਕੀ ਤੇ ਗੁਰਦੇਵ ਨੇ ਜ਼ਿਕਰ ਕੀਤਾ, ਕਹਿਣ ਲੱਗੇ ਇਸ ਦੇਹੀ ਕੋ ਸਿਮਰੈ ਦੇਵ, ਜਿਹੜਾ ਤੈਨੂੰ ਆ ਜਿਸਮ ਮਿਲਿਆ, ਸਰੀਰ ਮਿਲਿਆ ਨਾ, ਅਕਲ ਬੂਤ ਮਿਲਿਆ, ਇਹਨੂੰ ਤੇ ਦੇਵਤੇ ਵੀ ਤਰਸਦੇ ਨੇ। ਇਸ ਦੇਹੀ ਕੋ ਸਿਮਰੈ ਦੇਵ, ਤੇ ਕਿਉਂ ਨੀ ਫਿਰ ਅਸਲ ਪਾਸੇ ਲੱਗਦਾ ਜਿਹੜਾ ਕੰਮ ਤੈਨੂੰ ਕਰਨ ਵਾਸਤੇ ਕਿਹਾ ਗਿਆ? ਸੋ ਦੇਹੀ ਭਜ ਹੱਥੀ ਸੇਵ। ਪਰ ਬੰਦੇ ਨੂੰ ਇਸ ਚੀਜ਼ ਦੀ ਸਮਝ ਨਹੀਂ। ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਬੰਦੇ ਦੇ ਸਰੀਰ ਦੀ ਇੰਨੀ ਵਡਿਆਈ, ਮਗਰ ਇੰਨੀ ਵਡਿਆਈ ਹੋਣ ਦੇ ਬਾਵਜੂਦ ਵੀ ਸਾਡੇ ਚ ਕੀ ਖਾਸੀਅਤ ਹੈ ਜਿਹਦੇ ਕਰਕੇ ਗੁਰਦੇਵ ਨੇ ਸਾਨੂੰ ਇੰਨਾ ਵਡਿਆਇਆ, ਇੰਨੀ ਕਮਾਲ ਵਿਖਾਈ ਹੈ? ਜੇ ਅਸੀਂ ਇਸ ਸਰੀਰ ਦੀ ਜਿਹੜੀ ਅਸਲੀਅਤ ਵੱਲ ਵੇਖਦੇ ਹਾਂ, ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀਗਾ, ਬਾਣੀ ਹੀ ਕਹਿ ਰਹੀ ਹੈ ਵੀ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਕਿਤੇ ਵੇਖਦੇ ਹਾਂ ਪਸ਼ੂ ਬੰਦੇ ਨਾਲੋਂ ਕਈ ਦਰਜੇ ਅੱਗੇ ਲੰਘ ਜਾਂਦਾ ਚੰਗਿਆਈ ਵਿੱਚ, ਅਮਲ ਵਿੱਚ, ਉਹਦੀ ਕਰਤੂਤ ਕਰਕੇ, ਉਹਦੇ ਯੂਜ਼ ਕਰਕੇ, ਉਹਦੇ ਪ੍ਰਯੋਗ ਕਰਕੇ, ਉਹਦੇ ਕਾਦਰ ਦੀ ਕੁਦਰਤ ਦੇ ਅੰਦਰ ਦੇਣ ਕਰਕੇ। ਉਹਨਾਂ ਕਹਾਣੀ ਲਿਖੀ ਉਹਦੇ ਅੰਦਰ, ਉਹ ਕਹਿੰਦੇ ਨੇ ਕਿ ਇੱਕ ਸ਼ਹਿਰ ਦੇ ਵਿਚ ਆਮ ਵਸਨੀਕ ਸੀਗਾ, ਉਹਨੂੰ ਕੁਝ ਸਮੇਂ ਦੀਆਂ ਵੋਕੇਸ਼ਨ ਮਿਲਣ ਲੱਗੀਆਂ,